ਵਾਹਿਗੁਰੂ ਸਾਹਿਬ ਜੀਓ, ਪਾਮ ਸੁਹਾਵੇ ਜੋ ਤਉ ਧਿਰ ਜੁਲਦੇ, ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜੋ ਤਉ ਜਸ ਗਾਵੈ, ਜਿਉ ਪਿਆ ਤਉ ਸਰਨੀ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੁਭਾ, ਚਿੰਤਾ ਲਾਹੇ ਹਮਾਰੀ। ਅਵਰ ਨਾ ਸੂਜੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ। ਲੇਖਾ ਛੋੜ ਅਲੇਖੈ ਛੂਟੈ, ਹਮ ਨਿਰਗੁਣ ਲੇਹੋ ਉਬਾਰੀ। ਸਦ ਬਖਸ਼ੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਹੋ ਇਹ ਬਾਰੀ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ, ਦਸਾਂ ਪਾਤਸ਼ਾਹੀਆਂ ਦੇ ਆਤਮਕ ਸਵਰੂਪ, ਗੁਰਤਾ ਗੱਦੀ 'ਤੇ ਸੁਭਾਏਮਾਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪੋ ਆਪਣੇ ਹਿਰਦਿਆਂ ਵਿੱਚ ਆਪ ਜੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪ੍ਰੇਮ ਲੈ ਕੇ ਆਪਣੇ ਵੱਲੋਂ, ਗੁਰੂ ਸਾਹਿਬ ਵੱਲੋਂ ਕੀਤੀਆਂ ਹੋਈਆਂ ਬਖਸ਼ਿਸ਼ਾਂ ਨੂੰ ਅੱਗੋਂ ਹੋਰ ਪ੍ਰਾਪਤ ਕਰਨ ਲਈ, ਔਰ ਜੋ ਦਾਤਾਂ ਸਾਨੂੰ ਪਹਿਲਾਂ ਮਿਲੀਆਂ ਹਨ ਉਹਨਾਂ ਦਾ ਸ਼ੁਕਰਾਨਾ ਔਰ ਧੰਨਵਾਦ ਕਰਨ ਲਈ, ਗੁਰਸਿੱਖ ਪਿਆਰ ਨਾਲ ਆਪਣੇ ਗੁਰੂ ਦੇ ਚਰਨਾਂ ਵਿੱਚ ਆਉਂਦਾ ਹੈ। ਜ਼ਿੰਦਗੀ ਦਾ ਜੋ ਦੁੱਖ ਸੁੱਖ ਹੈ, ਜ਼ਰੂਰਤ ਹੈ, ਉਹ ਵੀ ਆਪਣੇ ਮਨ ਦੀ ਹਰ ਇੱਕ ਚੀਜ਼ ਗੁਰੂ ਨਾਲ ਸਾਂਝੀ ਕਰਨੀ ਹੁੰਦੀ ਹੈ। ਇਹਦੇ ਨਾਲ ਜਦੋਂ ਅਸੀਂ ਸੰਸਾਰ ਦੇ ਆਪਣੇ ਹਰ ਇੱਕ ਕਾਰਜ ਨੂੰ ਗੁਰੂ ਨਾਲ ਸਾਂਝਾ ਕਰਦੇ ਹਾਂ, ਅਰਦਾਸ ਕਰਦੇ ਹਾਂ, ਉਹਦੇ ਨਾਲ ਸਾਨੂੰ ਕੀ ਮਿਲਦਾ ਹੈ। ਕਈ ਵਾਰੀ ਜੇ ਦੂਸਰਾ ਪੱਖ ਲਈਏ ਤਾਂ ਇਹ ਵੀ ਪੱਖ ਆਉਂਦਾ, ਬਈ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ, ਮਨ ਦੀ ਭੁੱਖ ਲਵੇ। ਪਰ ਸਾਧ ਸੰਗਤ, ਇਹ ਇੱਕ ਪਿਆਰ ਦਾ ਨਿਯਮ ਹੈ, ਪਿਆਰ ਦਾ ਕਾਨੂੰਨ ਹੈ ਕਿ ਜਿਸ ਥਾਂ 'ਤੇ ਪ੍ਰੇਮ ਨੂੰ ਵਧਾਉਣਾ ਹੋਵੇ ਉੱਥੇ ਛੋਟੀ ਤੋਂ ਛੋਟੀ ਗੱਲ ਸਾਂਝੀ ਕੀਤਿਆਂ ਪ੍ਰੇਮ ਵਿੱਚ ਵਾਧਾ ਆਉਂਦਾ ਹੈ। ਜਿਵੇਂ ਆਪਾਂ ਆਪਣੇ ਮਿੱਤਰ ਨਾਲ ਬੈਠ ਕੇ ਛੋਟੀ ਛੋਟੀ ਗੱਲ ਸਾਂਝੀ ਕਰਦੇ ਹਾਂ, ਇਕੱਲੀ ਵੱਡੀ ਨਹੀਂ। ਔਰ ਸਤਿਗੁਰੂ ਨੇ ਕਿਹਾ ਕਾਰਜਾਂ ਵਾਸਤੇ ਵੀ, ਕਈ ਵਾਰੀ ਅਸੀਂ ਤਰਕ ਦੀ ਦੁਨੀਆ ਵਿੱਚ ਆ ਕੇ ਕਹਿੰਦੇ ਹਾਂ ਬਈ ਕੰਮ ਪਿਆ ਅਤੇ ਗੁਰੂ ਨੂੰ ਤੂੰ ਕਹਿੰਦਾ ਅੱਗੇ ਪਿੱਛੇ ਤਾਂ ਯਾਦ ਨਹੀਂ ਕਰਦਾ, ਇਹ ਸਿਧਾਂਤ ਤਾਂ ਹੈ, ਕੋਈ ਸ਼ੱਕ ਨਹੀਂ। ਇਹ ਸਿਰਫ ਉਦੋਂ ਕਿਹਾ ਜਾਂਦਾ ਜਦੋਂ ਅਸੀਂ ਬਿਲਕੁਲ ਹੀ ਸਵਾਰਥੀ ਹੋ ਜਾਈਏ, ਜਦੋਂ ਅਸੀਂ ਬਿਲਕੁਲ ਹੀ ਵਪਾਰੀ ਬਣ ਜਾਈਏ ਕਿ ਆਪਣਾ ਕੰਮ ਕੱਢਿਆ ਅਤੇ ਉਦੋਂ ਬਾਅਦ ਕੋਈ ਨਾਤਾ ਨਹੀਂ, ਕੋਈ ਵਾਸਤਾ ਨਹੀਂ, ਕੋਈ ਰਿਸ਼ਤਾ ਨਹੀਂ। ਇਹ ਵੀ ਹੈ, ਬਾਬਾ ਫਰੀਦ ਸਾਹਿਬ ਨੇ ਕਿਹਾ ਹੈ ਕਿ ਜਦੋਂ ਤੈਨੂੰ ਲੋਭ ਹੁੰਦਾ ਹੈ ਉਦੋਂ ਤਾਂ ਬੜਾ ਪਿਆਰ ਕਰਨਾ ਗੁਰੂ ਨਾਲ, ਉਦੋਂ ਤਾਂ ਅਰਦਾਸ ਵੀ ਲੰਮੀ ਹੋ ਜਾਂਦੀ ਹੈ, ਉਦੋਂ ਤਾਂ ਪਾਠ ਵੀ ਲੰਬੇ ਹੋ ਜਾਂਦੇ ਨੇ, ਉਦੋਂ ਤਾਂ ਗੱਲਾਂ ਹੋਰ ਹੋ ਜਾਂਦੀਆਂ। ਜਦੋਂ ਲੋਭ ਨਿਕਲ ਜਾਂਦਾ ਫਿਰ ਛੋਟਾ ਕਿਉਂ ਹੈ, ਫਿਰ ਵੀ ਤਾਂ ਵੱਡਾ ਹੋਣਾ ਚਾਹੀਦਾ ਨਾ ਸਭ ਕੁਝ। ਬਾਬਾ ਫਰੀਦ ਸਾਹਿਬ ਨੇ ਬਚਨ ਕਹੇ ਨੇ, ਜਾਂ ਲੱਭ ਤਾਂ ਨਿਹੂ ਕਿਹਾ, ਲੱਭ ਤਾਂ ਕੂੜਾ ਨਿਹੂ। ਜੇ ਇਕੱਲੇ ਲੋਭ ਦੇ ਆਸਰੇ ਤੂੰ ਆ ਰਿਹਾ, ਪ੍ਰੇਮ ਨਹੀਂ ਤੇਰੇ ਵਿੱਚ, ਤੇ ਫਿਰ ਤੇਰਾ ਪਿਆਰ ਕਾਹਦਾ ਹੈ? ਲੱਭ ਤਾਂ ਕੂੜਾ ਨਿਹੂ। ਤੇ ਉਦਾਹਰਨ ਦਿੱਤੀ, ਕਹਿੰਦੇ ਕਿੱਚਰ ਝੱਤ ਲੰਘਾਈਐ ਛੱਪਰ ਟੁੱਟੈ ਮੈਹੂ, ਜੇ ਜ਼ੋਰ ਦੀ ਮੀਂਹ ਪਵੇ ਤੇ ਕੱਚਾ ਮਕਾਨ ਜਾਂ ਬਣਾਈ ਹੋਈ ਛੱਪਰੀ ਕਿੰਨਾ ਚਿਰ ਕੱਢੇਗੀ? ਉਸ ਮੀਂਹ ਨੇ ਉਹਦੇ ਵਿੱਚੋਂ ਲੰਘ ਕੇ ਅੰਦਰ ਨੂੰ ਗਿੱਲਾ ਕਰ ਦੇਣਾ ਹੈ। ਇਸ ਲਈ ਕਹਿੰਦੇ ਲੋਭ ਵੀ ਕਰ, ਕੋਈ ਸ਼ੱਕ ਨਹੀਂ। ਸਤਿਗੁਰੂ ਨੇ ਇੱਕ ਬਚਨ ਕੀਤਾ, ਜੇ ਭਾਵਨਾ ਹੋਵੇ ਨਾ ਤਾਂ ਲੋਭੀ ਪ੍ਰੇਮੀ ਬਣ ਜਾਂਦਾ ਹੈ, ਕੋਈ ਵੱਡੀ ਗੱਲ ਨਹੀਂ ਹੈ। ਇੱਕ ਥਾਂ 'ਤੇ ਬਚਨ ਆਉਂਦਾ ਕਿ ਆਪਣੇ ਲੋਭ ਕੋ ਕੀਨੋ ਮੀਤ, ਲੋਭ ਵਾਸਤੇ ਮੈਂ ਆਪਣੇ ਪਰਮਾਤਮਾ ਨੂੰ ਮਿੱਤਰ ਬਣਾਇਆ ਸੀ, ਲੋਭ ਕੰਮ ਪੈ ਗਿਆ। ਕੋਈ ਵੀ ਕੰਮ ਪੈ ਸਕਦਾ, ਬੰਦਾ ਜਿਹਨੇ ਸਰੀਰ ਧਾਰਿਆ ਉਹਨੂੰ ਤਾਂ ਲੋੜਾਂ ਦਾ ਅੰਤ ਹੀ ਕੋਈ ਨਹੀਂ ਹੈ। ਸਰੀਰ ਦੀ ਤੰਦਰੁਸਤੀ ਉਹਨੂੰ ਚਾਹੀਦੀ ਹੈ, ਸਰੀਰ ਦਾ ਨਿਰਵਾਹ ਉਹਨੂੰ ਚਾਹੀਦਾ, ਘਰ ਦੇ ਵਿੱਚ ਸੁੱਖ ਸ਼ਾਂਤੀ ਦੀ ਉਹਨੂੰ ਲੋੜ ਹੁੰਦੀ ਹੈ, ਅਤੇ ਸਭ ਤੋਂ ਵੱਡੀ ਲੋੜ ਹੈ ਵੀ ਬੰਦੇ ਨੂੰ ਯਾਦ ਨਾ ਭੁੱਲੇ। ਮੈਂ ਹੁਣੇ ਪਿੱਛੇ ਇੱਕ ਬੇਨਤੀ ਥਾਂ 'ਤੇ ਕਰਕੇ ਉਹ ਵਿਸ਼ਾ ਸਾਂਝਾ ਕਰਾਂਗਾ ਕਿ ਇਹ ਸ਼ਬਦ ਕਿਉਂ ਕਿਹਾ, ਵੀ ਹਮ ਅਪਰਾਧੀ ਸਦ ਭੂਲਤੇ ਤੂੰ ਬਖਸ਼ਣ ਹਾਰੇ। ਅਪਰਾਧ ਕਿਹੜਾ ਹੈ? ਅਪਰਾਧ ਹੋਰ ਕੋਈ ਨਹੀਂ, ਗੁਰੂ ਸਾਹਿਬ ਨੇ ਇਸੇ ਪੰਕਤੀ ਵਿੱਚ ਕਹਿ ਦਿੱਤਾ ਹੈ ਕਿ ਪਰਮਾਤਮਾ ਨੂੰ ਭੁੱਲ ਜਾਣਾ ਹੀ ਸਭ ਤੋਂ ਵੱਡਾ ਅਪਰਾਧ ਹੈ। ਹਮ ਅਪਰਾਧੀ ਸਦ ਭੂਲਤੇ, ਆ ਹੀ ਤਾਂ ਅਪਰਾਧ ਹੈ, ਹੋਰ ਕਿਹੜਾ ਹੈ? ਜਿਹਨੇ ਵੱਡਾ ਕਤਲ ਕਰ ਲਿਆ ਛੋਟੇ 'ਤੇ ਉਹਦੇ ਥੱਲੇ ਰਹਿ ਜਾ, ਉਹਦਾ ਕੀ ਕਰਨਾ ਹੈ? ਸਭ ਤੋਂ ਵੱਡਾ ਅਪਰਾਧ ਕਿਹੜਾ ਹੈ? ਨਾਮ ਨਾ ਜਪੈ ਅਤੇ ਆਤਮ ਘਾਤੀ, ਉਹ ਬੰਦੇ ਆਪਣੀ ਆਤਮਾ ਦਾ ਕਤਲ ਕਰ ਰਹੇ ਨੇ। ਉਹ ਦਾਤ ਵੀ ਹੈ, ਪਰ ਗੁਰੂ ਸਾਹਿਬ ਕਹਿੰਦੇ ਨੇ ਵੀ ਲੋਭ ਵਾਸਤੇ ਮੈਂ ਤੈਨੂੰ ਮਿੱਤਰ ਬਣਾਇਆ ਸੀ, ਆਪਣੇ ਲੋਭ ਕੋ ਕੀਨੋ ਮੀਤ, ਸਗਲ ਪਦਾਰਥ ਅਤੇ ਲੋਭ ਵਾਸਤੇ ਪਦਾਰਥ ਮੰਗੇ ਸਨ, ਪਦਾਰਥ ਵੀ ਤੂੰ ਦੇ ਦਿੱਤੇ ਨੇ ਸੰਸਾਰ ਦੇ, ਅਤੇ ਸਗਲ ਪਦਾਰਥ ਮੁਕਤ ਪਦ ਦੀਤ ਅਤੇ ਮੁਕਤੀ ਦਾ ਅਹੁਦਾ ਵੀ ਮੈਨੂੰ ਦੇ ਦਿੱਤਾ ਹੈ। ਮੁਕਤੀ ਕੀ ਹੈ? ਕਿਉਂਕਿ ਗੁਰਮਤਿ ਦੇ ਅੰਦਰ ਕੁਝ ਚੀਜ਼ਾਂ ਸਮਝਣ ਦੀ ਲੋੜ ਹੈ। ਸਾਡੇ ਵਿੱਚ ਕਈ ਧਾਰਨਾਵਾਂ ਐਸੀਆਂ ਨੇ ਜਿਹੜੀਆਂ ਪੁਰਾਤਨਤਾ ਵਿੱਚ ਜੰਮੀਆਂ ਹੋਈਆਂ ਨੇ। ਜਿਸ ਦੇਸ਼ ਵਿੱਚ ਅਸੀਂ ਜਨਮੇ ਹਾਂ, ਜਿਸ ਦੇਸ਼ ਵਿੱਚ ਸਿੱਖ ਧਰਮ ਦੀ ਸ਼ੁਰੂਆਤ ਹੋਈ ਹੈ, ਉਸ ਦੇਸ਼ ਵਿੱਚ ਇੱਕ ਨੁਕ ਸੀ ਕਿ ਉਸ ਥਾਂ 'ਤੇ ਹਰ ਇੱਕ ਚੀਜ਼ ਵਿੱਚ ਹਰ ਇੱਕ ਚੀਜ਼ ਦੀ ਪੂਜਾ ਕੀਤੀ ਜਾਂਦੀ ਸੀ। ਜੇ ਰੁੱਖ ਸਾਹਮਣੇ ਆ ਗਿਆ ਉਹਦੇ ਅੱਗੇ ਲੱਸੀ ਪਾਉਣੀ ਹੈ, ਜੇ ਪਿੱਪਲ ਆ ਗਿਆ ਉਹਦੇ ਅੱਗੇ ਦੀਵਾ ਜਗਾਉਣਾ, ਅੱਜ ਤੱਕ ਚੱਲਦਾ। ਔਰ ਇਹ ਦੂਜਿਆਂ ਨੂੰ ਕਹਿਣ ਦੀ ਲੋੜ ਨਹੀਂ। ਤੁਸੀਂ ਪੰਜਾਬ ਦੇ ਸੈਂਟਰ ਵਿੱਚ ਦੁਆਬੇ ਵਿੱਚ ਚਲੇ ਜਾਓ, ਤੁਸੀਂ ਜਲੰਧਰ ਤੋਂ ਅੱਗੇ ਲੰਘ ਜਾਓ, ਇੱਕ ਵੀ ਏਕੜ ਥਾਂ ਖਾਲੀ ਨਹੀਂ ਮਿਲੇਗਾ ਜਿਹਦੇ ਵਿੱਚ ਇੱਕ ਚੁੱਲ ਇੱਟਾਂ ਚਾਰ ਨਹੀਂ ਕਿਸੇ ਲਾਈਆਂ ਹੋਈਆਂ। ਜਦੋਂ ਲੰਘਦੇ ਆ ਨਾ ਉੱਥੋਂ, ਮਨ ਇੱਕ ਗੱਲ ਸੋਚਦਾ ਹੈ ਵੀ ਸਮਾਗਮ ਵੀ ਅਸੀਂ ਕਰਾਉਂਦੇ ਹਾਂ, ਸਾਰਾ ਕੁਝ ਜਿੱਥੇ ਅਸੀਂ ਕਥਾ ਕਰਨ ਜਾਂਦੇ ਹਾਂ, ਹੱਦ ਹੋ ਗਈ, ਰਹਿੰਦੇ ਸਿੱਖ ਨੇ ਆ, ਹਰ ਇੱਕ ਖੇਤ ਦੇ ਕੋਨੇ ਦੇ ਉੱਤੇ ਚਾਰ ਇੱਟਾਂ ਲਾ ਕੇ ਉਹਨੂੰ ਮੱਥਾ ਟੇਕੀ ਜਾਂਦੇ ਨੇ, ਉੱਧਰੋਂ ਗੁਰਦੁਆਰੇ ਪਿੰਡ ਵਿੱਚ ਗੁਰਦੁਆਰੇ ਵੀ ਇੰਨੇ ਨੇ, ਕੀ ਗੱਲ ਹੈ? ਇਹਦੇ ਕਾਰਨ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੇ ਨੇ ਸਾਧ ਸੰਗਤ, ਇਹਦੇ ਕਾਰਨ ਬੜੇ ਨੇ। ਇਹਦੇ ਕਾਰਨ ਨੇ ਅਸੀਂ ਅੱਤ ਦੇ ਲੋਭੀ ਹੋ ਗਏ ਹਾਂ, ਅਤੇ ਲੋਭੀ ਹੋ ਕੇ ਬੰਦਾ ਫਿਰ ਉਹਨਾਂ ਥਾਵਾਂ 'ਤੇ ਵੀ ਹੱਥ ਮਾਰਦਾ ਹੈ ਜਿੱਥੇ ਕੁਝ ਵੀ ਨਹੀਂ ਹੁੰਦਾ। ਭਰਥਰੀ ਨੇ ਇੱਕ ਸ਼ਤਕ ਲਿਖਿਆ, ਭਰਥਰੀ ਰਾਜਾ ਹੋਇਆ ਚੱਕਰਵਰਤੀ, ਅਤੇ ਵਿਰਾਗ ਦੀ ਸੱਟ ਖਾ ਕੇ, ਧਿਆਨ ਦੇਣਾ, ਰਾਜ ਛੱਡ ਕੇ, ਸਿੰਘਾਸਨ ਛੱਡ ਕੇ ਚਲਾ ਗਿਆ ਸੀ ਕਿਉਂਕਿ ਇਹਨੂੰ ਵਿਰਾਗ ਦੀ ਚੋਟ ਲੱਗੀ। ਬਾਦਸ਼ਾਹ ਸੀ, ਜਿੱਦਣ ਇਹਨੂੰ ਪਤਾ ਲੱਗਾ ਜਿਸ ਰਾਣੀ ਨੂੰ ਤੂੰ ਸਭ ਤੋਂ ਜ਼ਿਆਦਾ ਪਿਆਰ ਕਰਨਾ ਉਹ ਤੇਰੀ ਨਹੀਂ ਹੈ, ਵਿਰਾਗ ਦੀ ਸੱਟ ਲੱਗ ਗਈ, ਇਹਨੇ ਆਪਣਾ ਸਿੰਘਾਸਨ ਤਖਤ ਦੇ ਉੱਤੇ ਲਾ ਕੇ ਰੱਖ ਕੇ ਛੱਡ ਕੇ ਚਲਾ ਗਿਆ। ਉਹ ਇੱਕ ਸ਼ਤਕ ਲਿਖਦਾ, ਉਹਨੇ ਸੈਂਕੜੇ ਰਾਣੀਆਂ ਛੱਡ ਦਿੱਤੀਆਂ ਅਤੇ ਏਡਾ ਵੱਡਾ ਰਾਜ ਛੱਡ ਦਿੱਤਾ, ਸਿੰਘਾਸਨ ਤਿਆਗ ਦਿੱਤਾ। ਲੋਕਾਂ ਨੇ ਕਿਹਾ ਵੀ ਭਰਥਰੀ ਬੜਾ ਵੱਡਾ ਵੈਰਾਗੀ। ਮੈਂ ਗੱਲ ਕਰਨ ਲੱਗਾ ਵੀ ਲੋਭ ਜਿਹੜਾ ਹੈ ਬੰਦੇ ਨੂੰ ਉੱਥੇ ਵੀ ਹੱਥ ਮਾਰਨ ਲਈ ਮਜਬੂਰ ਕਰ ਦਿੰਦਾ ਜਿੱਥੇ ਕੁਝ ਵੀ ਨਹੀਂ ਹੁੰਦਾ। ਅਸੀਂ ਕਿਉਂ ਅੱਜ ਥਾਂ ਥਾਂ 'ਤੇ ਭਟਕੇ ਹਾਂ? ਇਹਦਾ ਕਾਰਨ ਅਗਿਆਨ ਨਹੀਂ ਹੈ, ਧਿਆਨ ਦੇਣਾ। ਇਹਦਾ ਕਾਰਨ ਇਹ ਨਹੀਂ ਵੀ ਕਿਸੇ ਨੂੰ ਪਤਾ ਨਹੀਂ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਅਤੇ ਗੁਰੂ ਕੇ ਸਿੱਖਾਂ ਤੋਂ ਬਿਨਾਂ ਕਿਸੇ ਅੱਗੇ ਆਪਣੇ ਮਨ ਦਾ ਦੁੱਖ ਨਹੀਂ ਕਹਿਣਾ। ਇਹ ਪਤਾ ਸਾਰਿਆਂ ਨੂੰ ਹੈ ਸਿੱਖੀ ਦੇ ਸਿਧਾਂਤ ਦਾ, ਪਰ ਕਰੀਏ ਕੀ? ਲੋਭ ਦੀ ਪੰਡ ਸਾਡੇ ਸਿਰ 'ਤੇ ਐਡੀ ਚੜ੍ਹ ਗਈ, ਨਾ ਅਸੀਂ ਕਬਰਾਂ ਛੱਡਣੀਆਂ ਨੇ, ਨਾ ਅਸੀਂ ਪਿੱਪਲ ਛੱਡਣੇ ਨੇ, ਨਾ ਅਸੀਂ ਇੱਟਾਂ, ਜਿੱਥੇ ਮਰਜ਼ੀ ਚਾਰ ਜੋੜ ਕੇ ਇਕੱਠੀਆਂ ਕਰਕੇ ਬਹਿ ਜਾਓਗੇ। ਉੱਧਰੋਂ ਅਸੀਂ ਗੁਰਦੁਆਰੇ ਵੀ ਜਾਂਦੇ ਹਾਂ, ਉੱਧਰੋਂ ਦੂਜੇ ਪਾਸੇ ਵੀ ਜਾਂਦੇ ਹਾਂ, ਕੋਈ ਥਾਂ ਨਹੀਂ ਛੱਡਣੀ। ਇਹਦਾ ਕਾਰਨ ਅਗਿਆਨ ਨਹੀਂ ਹੈ, ਇਹ ਨਹੀਂ ਵੀ ਪਤਾ ਨਹੀਂ ਹੈ, ਇਹਦਾ ਕਾਰਨ ਸਾਧ ਸੰਗਤ ਸਾਡਾ ਲੋਭ ਹੈ। ਮੈਂ ਭਰਥਰੀ ਦੀ ਗੱਲ ਕਰ ਰਿਹਾ ਸੀ, ਉਹ ਇੱਕ ਸ਼ਤਕ ਲਿਖਦਾ, ਜਦੋਂ ਉਹ ਸਾਰਾ ਕੁਝ ਛੱਡ ਕੇ ਯੋਗੀ ਬਣ ਗਿਆ ਨਾ, ਧਿਆਨ ਦੇਣਾ, ਜਿੱਦਣ ਉਹ ਗੋਰਖ ਕੋਲ ਗਿਆ ਸੀ, ਪਹਿਲੇ ਦਿਨ ਗੋਰਖ ਉਹਨਾਂ ਦਾ ਗੁਰੂ ਸੀ, ਉਹਨੇ ਕਿਹਾ ਵੀ ਮੈਂ ਸੰਸਾਰ ਤੋਂ ਵਿਰਾਗ ਖਾ ਕੇ ਆਇਆ, ਮੈਨੂੰ ਯੋਗ ਬਖਸ਼, ਯੋਗ ਦੀ ਦਾਤ ਦੇ, ਕਿਉਂਕਿ ਉਸ ਵੇਲੇ ਦਾ ਸਭ ਤੋਂ ਵੱਡਾ ਸੀ ਗੋਰਖ ਯੋਗੀ ਸੀ। ਉਹਨੇ ਕਿਹਾ ਵੀ ਤੂੰ ਤਾਂ ਭਰਥਰੀ ਹੈ, ਮੈਨੂੰ ਪਤਾ ਤੂੰ ਚੱਕਰਵਰਤੀ ਰਾਜਾ, ਤੇਰੇ ਵੱਸ ਦਾ ਯੋਗ ਕਮਾਉਣਾ ਨਹੀਂ, ਇੱਥੇ ਤਾਂ ਸਾਰਾ ਕੁਝ ਭੁੱਖੇ ਰਹਿਣਾ ਪੈਂਦਾ, ਕਈ ਕੁਝ। ਕਹਿੰਦੇ ਮੈਂ ਸਭ ਕੁਝ ਕਰਾਂਗਾ। ਕਹਿੰਦੇ ਦੱਸ ਤੈਨੂੰ ਕੀ ਚਾਹੀਦਾ? ਉਸ ਰਾਜੇ ਨੇ, ਚੱਕਰਵਰਤੀ ਬਾਦਸ਼ਾਹ ਨੇ ਇੱਕ ਚੀਜ਼ ਮੰਗੀ ਸੀ, ਕਹਿਣ ਲੱਗਾ ਮੈਨੂੰ ਜੜ ਸਮਾਧੀ ਬਖਸ਼ੋ। ਇਹ ਯੋਗ ਦੀ ਇੱਕ ਤੰਦਰਾ ਹੈ, ਜੜ ਸਮਾਧੀ। ਇੱਕ ਹੁੰਦੀ ਸਮਾਧੀ, ਵੈਸੇ ਤੁਸੀਂ ਲਾਓ ਅਤੇ ਆਪੇ ਤੋੜ ਲਵੋ ਘੰਟੇ ਬਾਅਦ। ਇਹ ਯੋਗੀਆਂ ਵਿੱਚ ਮੈਂ ਕਹਿ ਰਿਹਾ ਵੀ ਆਪਣੇ ਸਾਡੇ ਵਿੱਚ ਤਾਂ ਗੁਰੂ ਸਾਹਿਬ ਨੇ ਕਿਹਾ ਦੀ ਸਿਮਰਨੀ ਸਮਾਧੀ, ਸਹਿਜ ਸਮਾਧ ਵਿੱਚ ਰਹਿੰਦਾ ਸਿੱਖ। ਮੈਂ ਯੋਗ ਦੀ ਗੱਲ ਕਰ ਰਿਹਾ। ਉਹਨੇ ਕਿਹਾ ਵੀ ਮੈਨੂੰ ਜੜ ਸਮਾਧੀ, ਕਹਿੰਦੇ ਦੂਸਰੀ ਤੈਨੂੰ ਲਵਾ ਦੇਣੇ, ਆਪੇ ਲਾਲੀ ਆਪੇ ਖੋਲ ਲਈ। ਕਹਿਣ ਲੱਗਾ ਨਹੀਂ, ਮੈਂ ਸੰਸਾਰ ਤੋਂ ਇੰਨਾ ਅੱਕ ਗਿਆ, ਮੈਂ ਚਾਹੁੰਦਾ ਮੈਂ ਜਿਸ ਥਾਂ 'ਤੇ ਬਹਿ ਜਾ ਮੇਰੇ ਸਰੀਰ 'ਤੇ ਮਿੱਟੀ ਚੜ੍ਹ ਜਾ, ਮੈਂ ਸਾਲ ਉੱਠਾ ਨਾ, ਉੱਥੇ ਅੰਦਰ ਦਾ ਰਸ ਲੈਣਾ ਚਾਹੁੰਦਾ। ਉਹਨੂੰ ਕਹਿੰਦੇ ਜੜ ਸਮਾਧੀ। ਉਹ ਉਦੋਂ ਲੱਗੀ ਮੰਨੀ ਜਾਂਦੀ ਵੀ ਜਦੋਂ ਬੰਦੇ ਦੀ ਸਮਾਧੀ ਲੱਗ ਜਾ, ਉਹਦੇ ਨਾਲੋਂ ਕੋਈ ਹਿਰਨ ਛਾਲ ਮਾਰ ਕੇ ਉਹਦੇ ਸਿਰ ਦੇ ਉੱਤੋਂ ਦੀ ਲੰਘ ਜਾਏ, ਪਰ ਉਹਨੂੰ ਪਤਾ ਨਾ ਲੱਗਿਆ। ਉਹਨੇ ਕਿਹਾ ਲੱਗ ਜਾਏਗੀ। ਵੇਖੋ, ਯੋਗ ਸਮਾਧੀਆਂ ਵੀ ਲਾ ਲਈਆਂ, ਸਾਧਨ ਵੀ ਹੋ ਗਏ, ਦਸਵੇਂ ਦੁਆਰੇ ਵੀ ਖੁੱਲ੍ਹ ਗਏ ਸਾਡੇ ਵਿੱਚ। ਹੁਣ ਨਾ ਕਈ ਵਾਰੀ ਕਹਿੰਦੇ ਜਿਹੜਾ ਜਿਹਦਾ ਦਸਵਾਂ ਦੁਆਰਾ ਨਹੀਂ ਨਾ ਖੁੱਲ੍ਹਿਆ, ਉਹ ਤਾਂ ਸਿੱਖ ਹੀ ਕੋਈ ਨਹੀਂ ਹੈ। ਦਸਵਾਂ ਦੁਆਰਾ ਸਿੱਖੀ ਦੇ ਮਾਰਗ ਵਿੱਚ ਆਉਂਦਾ ਹੈ, ਸਿੱਖ ਦੀ ਉਹ ਮੰਜ਼ਿਲ ਨਹੀਂ ਹੈ, ਖਿਆਲ ਰੱਖਣਾ। ਰਸਤੇ ਵਿੱਚ ਆਉਂਦਾ ਜ਼ਰੂਰ, ਕੋਈ ਸ਼ੱਕ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਵੇਖੋ, ਮਨ ਨਿਰਮਲ ਨਹੀਂ ਦਸਵੇਂ ਦੁਆਰ। ਕਹਿੰਦੇ ਯੋਗੀ ਤੇਰਾ ਦਸਵਾਂ ਦੁਆਰਾ ਖੁੱਲ੍ਹ ਗਿਆ, ਮਨ ਵਿੱਚੋਂ ਮੈਲ ਤੇਰੇ ਕੋਈ ਨਹੀਂ ਗਈ। ਮੈਲ ਕੱਢਣੀ ਹੋਰ ਚੀਜ਼ ਹੈ, ਇੱਕ ਸਰੀਰ ਦਾ ਪਾਰਟ ਹਿੱਸਾ ਹੈ। ਮਨ ਨਿਰਮਲ ਨਹੀਂ ਦਸਵੇਂ ਦੁਆਰ। ਉਹ ਭਰਥਰੀ ਕਹਿੰਦਾ ਵੀ ਮੇਰਾ ਵੀ ਖੁੱਲ੍ਹ ਗਿਆ ਦਸਵਾਂ, ਅਤੇ ਜਿਸ ਵੇਲੇ ਸਾਰਾ ਕੁਝ ਉਹਨੇ ਪਾ ਲਿਆ ਨਾ, ਅੰਦਰ ਬਾਹਰ ਦੀ ਚੀਜ਼ ਵੇਖ ਲਈ ਕਿਵੇਂ ਜੁੜੀਦਾ, ਅੰਦਰੋਂ ਬਾਹਰੋਂ ਕਿਵੇਂ ਜੁੜੀਦਾ। ਲੋਭ ਦੀ ਮੈਂ ਗੱਲ ਕਰ ਰਿਹਾ ਸਾਂ ਵੀ ਬੰਦਾ ਉੱਥੇ ਵੀ ਹੱਥ ਮਾਰ ਲੈਂਦਾ ਜਿੱਥੇ ਕੁਝ ਵੀ ਨਹੀਂ ਹੁੰਦਾ, ਬੰਦਾ ਉੱਥੇ ਵੀ ਨੱਕ ਰਗੜੀ ਜਾਂਦਾ ਜਿੱਥੇ ਹੈ ਹੀ ਕੱਖ ਨਹੀਂ। ਉਹ ਕਹਿੰਦਾ ਵੇਖੋ ਲੋਭ ਦਾ ਕਿੰਨਾ ਵੱਡਾ ਪ੍ਰਕੋਪ ਹੈ ਬੰਦੇ ਦੇ ਮਨ 'ਤੇ। ਭਰਥਰੀ ਕਹਿੰਦਾ ਮੈਂ ਇੱਕ ਦਿਨ ਜਾ ਰਿਹਾ ਸੀ, ਮੈਂ ਹੀਰੇ ਛੱਡ ਕੇ ਆਇਆ ਸੀ, ਮੈਂ ਰਾਜ ਛੱਡ ਕੇ ਆਇਆ ਸੀ, ਪਰਿਵਾਰ ਛੱਡ ਕੇ ਆਇਆ, ਸਾਰਾ ਕੁਝ ਤਿਆਗ ਕੇ ਆ ਗਿਆ, ਅਤੇ ਇੱਕ ਦਿਨ ਪੂਰਨਮਾਸ਼ੀ ਦੀ ਰਾਤ ਤੁਰਿਆ ਜਾਂਦਾ ਇਕੱਲਾ ਸੈਰ ਕਰਨ ਲਈ, ਅਤੇ ਨਿਕਲਿਆ ਜਾਂਦਾ। ਕਹਿੰਦੇ ਇੰਨਾ ਕੁਝ ਛੱਡਿਆ, ਪਰ ਲੋਭ ਇੰਨਾ ਭੈੜਾ ਹੈ। ਸਾਹਮਣੇ ਨਾ ਰਾਹ ਵਿੱਚ ਕੋਈ ਚੀਜ਼ ਚਮਕਦੀ ਵੇਖੀ, ਚਮਕ ਪਈ, ਉੱਤੋਂ ਚੰਦਰਮਾ ਦੀਆਂ ਕਿਰਨਾਂ ਪੈਂਦੀਆਂ ਸਨ, ਅਤੇ ਉਹਨਾਂ ਕਿਰਨਾਂ ਦੇ ਨਾਲ ਦੂਰੋਂ ਚਮਕ ਪਈ, ਅਤੇ ਇੰਜ ਲੱਗਾ ਜਿਵੇਂ ਕੋਈ ਹੀਰਾ ਪਿਆ ਹੈ, ਉਹਦੀ ਚਮਕ ਪੈਂਦੀ, ਕਿਉਂਕਿ ਪਹਿਲਾਂ ਇਹਨੇ ਹੀਰੇ ਵੇਖੇ ਸਨ, ਰਾਜਾ ਸੀ। ਕਹਿੰਦੇ ਹੇ ਲੋਭ, ਤੂੰ ਇੰਨੇ ਸਾਲ ਮੈਂ ਅਭਿਆਸ ਕਰਕੇ ਯੋਗੀ ਬਣ ਗਿਆ, ਤੂੰ ਅਜੇ ਵੀ ਨਹੀਂ ਮੇਰੀ ਜਾਨ ਛੱਡੀ। ਉੱਥੇ ਗਿਆ, ਉਹਦੇ ਉੱਤੇ ਹੱਥ ਮਾਰ ਲਿਆ, ਭੁਲੇਖੇ ਨਾਲ ਚਮਕਦੀ ਸੀ ਪਈ। ਜਦੋਂ ਹੱਥ ਮਾਰਿਆ, ਉੱਥੇ ਹੀਰਾ ਨਹੀਂ ਸੀ, ਉੱਥੇ ਕਿਸੇ ਬੰਦੇ ਨੇ ਪਾਣ ਖਾ ਕੇ ਥੁੱਕਿਆ ਹੋਇਆ ਸੀ, ਥੁੱਕ ਪਈ ਹੋਈ ਸੀ। ਜਦੋਂ ਥੁੱਕ ਵਿੱਚ ਹੱਥ ਪਾਇਆ, ਹੱਥ ਸਾਰਾ ਖਰਾਬ ਹੋ ਗਿਆ। ਵੇਖਿਆ ਉਹਨੇ ਕਿਹਾ ਅਜੇ ਵੀ ਅੰਦਰ ਬੈਠਾ ਤੂੰ, ਤਾਂ ਇੰਨੇ ਤਿਆਗ ਵਿੱਚ ਵੀ। ਇਸ ਲਈ ਸਾਧ ਸੰਗਤ, ਇਹ ਬਿਮਾਰੀਆਂ ਬੜੀਆਂ ਡੂੰਘੀਆਂ ਨੇ, ਅੰਦਰ ਲੁੱਕ ਕੇ ਰਹਿੰਦੀਆਂ ਨੇ। ਕੱਪੜਿਆਂ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਬਹੁਤਾ, ਕੱਪੜਿਆਂ ਨਾਲ ਨਹੀਂ ਜਾਂਦੀਆਂ ਬਾਹਰੋਂ ਪਾਇਆ। ਉਹ ਤਾਂ ਥੋੜ੍ਹਾ ਜਿਹਾ ਸਾਨੂੰ ਯਾਦ ਕਰਾਉਂਦੀਆਂ ਰਹਿੰਦੀਆਂ ਵੀ ਤੂੰ ਆਪ ਪਾਇਆ, ਅਤੇ ਥੋੜ੍ਹੀ ਜਿਹੀ ਇਹਦੀ ਬੰਦੇ 'ਤੇ ਪ੍ਰਭਾਵ ਰਹੇਗਾ ਵੀ ਮੈਂ ਸਿੱਖ ਹਾਂ, ਵੀ ਕਿਉਂ ਕਰਾਂ, ਥੋੜ੍ਹਾ ਜਿਹਾ ਡਰ ਰਹਿੰਦਾ ਹੈ। ਹੋਰ ਗੱਲ ਬੜੀ ਡੂੰਘੀ ਹੈ ਬੰਦੇ ਵਿੱਚ, ਬੜੇ ਡੂੰਘੇ ਥਾਂ 'ਤੇ ਵੀ ਐਵੇਂ ਨਹੀਂ। ਗੁਰੂ ਤੇਗ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ ਖੇਦ ਕਰੈਂ ਔਰ ਬਹੁਤ ਸਤਾਵੈਂ, ਆਇਓ ਸ਼ਰਨ ਤੁਹਾਰੇ। ਇਹ ਬੜਾ ਸਤਾਉਂਦੇ ਨੇ। ਮਨ ਦੀ ਘਟਨਾ ਵੇਖੋ, ਆਪਾਂ ਗੁਰੂ ਦੇ ਦਰਬਾਰ ਵਿੱਚ ਬੈਠੇ ਹੁੰਦੇ ਹਾਂ, ਸਾਧ ਸੰਗਤ ਵਿਰਾਗ ਦੀ ਕਥਾ, ਵਿਰਾਗ ਦਾ ਕੀਰਤਨ ਚੱਲਦਾ ਹੁੰਦਾ, ਵਿਕਾਰ ਵਿੱਚ ਹੀ ਆ ਕੇ ਖੜ੍ਹੇ ਹੋ ਜਾਂਦੇ ਨੇ, ਵਿੱਚੋਂ ਪੈਦਾ ਹੁੰਦੇ ਨੇ। ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ ਖੇਦ ਕਰੈਂ ਔਰ ਬਹੁਤ ਸਤਾਵੈਂ, ਆਇਓ ਸ਼ਰਨ ਤਿਹਾਰੇ। ਕਰ ਕਰ ਹਾਰਿਓ ਅਨਿਕ ਬਹੁ ਭਾਂਤੀ। ਮੈਂ ਇਹਦੇ ਉਪਾਅ ਵੀ ਬੜੇ ਕੀਤੇ ਨੇ, ਰੋਟੀ ਛੱਡ ਕੇ ਵੇਖੀਏ, ਉਬਾਲ ਕੇ ਅੰਨ ਵੀ ਖਾਧਾ, ਬੜੇ ਉਪਾਅ ਨੇ। ਲੂਣ ਮਿਰਚ ਨਹੀਂ ਪਾਈ ਦੀ ਵਿੱਚ, ਵਿਕਾਰਾਂ ਦਾ ਸੰਬੰਧ ਇਹਦੇ ਨਾਲ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਕਰ ਕਰ ਹਾਰਿਓ ਅਨਿਕ ਬਹੁ ਭਾਂਤੀ, ਛੋਡਾ ਕਤਹੂੰ ਨਾਹੀਂ। ਇਹ ਨਹੀਂ ਛੱਡਦੇ ਮਹਾਰਾਜ, ਇਹ ਕਿੱਥੋਂ ਛੁੱਟਦੇ ਨੇ। ਆ ਇੱਕ ਗੱਲ ਕਹਿ ਦਿੱਤੀ ਜਿਹਦੀ ਅੱਜ ਸਭ ਤੋਂ ਜ਼ਿਆਦਾ ਨਿੰਦਿਆ ਹੋ ਰਹੀ ਹੈ, ਉਹ ਪੰਕਤੀ ਕਹੀ, ਏਕ ਬਾਤ ਸੁਣ ਤਾਂ ਕੀ ਓਟਾ, ਸਾਧ ਸੰਗ ਮਿਟ ਜਾਹੀ। ਜਿਨ੍ਹਾਂ ਨੇ ਕਮਾਈ ਕੀਤੀ ਹੈ, ਉਹਨਾਂ ਦੀ ਸੰਗਤ ਤੋਂ ਬਿਨਾਂ ਇਹਨਾਂ ਤੋਂ ਕੋਈ ਨਹੀਂ ਛੁਡਾ ਸਕਦਾ। ਵੱਡੇ ਵੱਡੇ ਵਿਆਖਿਆਕਾਰ ਤੁਸੀਂ ਤਿਲਕਦੇ ਵੇਖੋਗੇ, ਸਾਧ ਸੰਗਤ ਤੋਂ ਬਿਨਾਂ ਕੋਈ ਨਹੀਂ ਛੁੱਟਿਆ। ਸਾਧ ਸੰਗਤ ਦੇ ਅਰਥ ਨੇ ਗੁਰਸਿੱਖਾਂ ਦੀ ਸੰਗਤ। ਇਸ ਕਰਕੇ ਡੂੰਘੇ ਥਾਂ 'ਤੇ ਲੋਭ ਟਿਕਿਆ ਹੋਇਆ ਹੈ, ਔਰ ਲੋਭ ਖਲੋਤਾ ਸ਼ੰਕੇ ਦੇ ਸਿਰ 'ਤੇ। ਮੈਂ ਇੱਕ ਸਿੱਖ ਦੀ ਥੋੜ੍ਹੀ ਜਿਹੀ ਘਟਨਾ ਤੁਹਾਡੇ ਨਾਲ ਸਾਂਝੀ ਕਰਦਿਆਂ, ਗੁਰੂ ਸਿੱਖ ਦਾ ਸਭ ਕੁਝ ਬਰਦਾਸ਼ਤ ਕਰ ਲੈਂਦਾ, ਇੱਕ ਉਹਦਾ ਹੰਕਾਰ ਬਰਦਾਸ਼ਤ ਨਹੀਂ ਕਰਦਾ, ਇੱਕ ਉਹਦੇ ਮਨ ਵਿੱਚ ਗੁਰੂ 'ਤੇ ਸ਼ੰਕਾ ਆ ਜਾਏ, ਇਹ ਦੋ ਚੀਜ਼ਾਂ ਗੁਰੂ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ। ਸ਼ਰਾਬੀ ਨੂੰ ਥਾਂ ਦੇ ਦੇਗਾ ਕਿਸੇ ਵਕਤ, ਝੂਠ ਬੋਲਣ ਵਾਲੇ ਨੂੰ ਵੀ ਥਾਂ ਮਿਲ ਜਾ ਕਿਸੇ ਵਕਤ। ਹੋਰ ਅਸੀਂ ਕਈ ਤਰ੍ਹਾਂ ਦੇ ਸੂਖਸ਼ਮ ਅਪਰਾਧ ਕਰਨੇ ਹਾਂ, ਉਹ ਵੀ ਗੁਰੂ ਬਖਸ਼ ਦਿੰਦਾ ਹੈ। ਇੱਕ ਤਾਂ ਸਿੱਖ ਜਦੋਂ ਇਹ ਅੰਦਰ ਲੈ ਕੇ ਬਹਿ ਜਾ ਵੀ ਮੇਰੇ ਵਰਗਾ ਕੋਈ ਨਹੀਂ, ਅਤੇ ਦੂਜਾ ਜਦੋਂ ਆਪਣੇ ਗੁਰੂ ਨੂੰ ਨਾਲੇ ਪੜ੍ਹੀ ਜਾਏ ਅਤੇ ਨਾਲੇ ਪੰਕਤੀਆਂ ਦੇ ਵਿੱਚੋਂ ਵਿੱਚੋਂ ਕਵੇ ਮੇਰਾ ਮਨ ਨਹੀਂ ਮੰਨਦਾ ਇਸ ਸ਼ਬਦ 'ਤੇ, ਹਜ਼ੂਰ ਕਹਿੰਦੇ ਉਹ ਤੇਰੀ ਕਈ ਜਨਮਾਂ ਦੀ ਕੀਤੀ ਹੋਈ ਕਮਾਈ ਰੁੜ ਗਈ ਜਦੋਂ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਤੇ ਸ਼ੰਕਾ ਕਰ ਲਿਆ। ਕੀਤਾ ਜੇ ਕੁਝ ਵੀ ਨਹੀਂ, ਸ਼ੰਕੇ ਪਹਿਲਾਂ ਕਰਨ ਲੱਗ ਪਿਆ। ਇਸ ਲਈ ਸਿੱਖ ਦੀ ਪਰਿਭਾਸ਼ਾ ਕੀ ਹੈ? ਸਿੱਖ ਦੀ ਪਰਿਭਾਸ਼ਾ, ਸਿੱਖ ਦੇ ਅਰਥ ਹੀ ਇਹ ਨੇ ਜੋ ਆਪਣਾ ਜੀਵਨ ਆਪਣੇ ਆਸਰੇ 'ਤੇ ਜਿਉਂਦਾ ਹੀ ਨਹੀਂ ਹੈ, ਉਹਦੇ ਵਿੱਚ ਮੈਂ ਰਹੀ ਹੋਈ ਨਹੀਂ, ਬੁੱਤ ਬਣ ਗਿਆ ਸਿਰਫ ਗੁਰੂ ਦੇ ਹੱਥਾਂ ਵਿੱਚ ਉਹਦਾ ਰਿਮੋਟ ਹੈ ਜ਼ਿੰਦਗੀ ਦਾ, ਉਹ ਜਿੱਧਰ ਨੂੰ ਬਟਨ ਦੱਬਦਾ ਉੱਧਰ ਤੁਰਿਆ ਜਾਂਦਾ, ਉਹਨੂੰ ਕਹਿੰਦੇ ਸਿੱਖ ਨੇ। ਇੱਕ ਸਿੱਖ ਦਾ ਜੀਵਨ ਹੈ। ਵੇਖੋ, ਅਰਦਾਸ ਸਦਾ ਸਿੱਖ ਕਰੇ, ਗੁਰੂ ਸਾਹਿਬ ਨੇ ਕਿਹਾ ਸਿਰੇ 'ਤੇ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇੰਨੀ ਬਾਣੀ ਉਚਾਰੀ ਹੈ, ਅਤੇ ਜਦੋਂ ਸਾਰੀ ਬਾਣੀ ਉਚਾਰ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅਖੀਰ 'ਤੇ ਨੇੜੇ ਲੱਗੇ ਨਾ, ਉੱਥੇ ਇੱਕ ਸ਼ਬਦ ਉਚਾਰਿਆ, ਇੰਨਾ ਕਰਕੇ ਵੀ ਇੱਕ ਪੰਕਤੀ ਕਹੀ ਅਤੇ ਸਿੱਖ ਨੂੰ ਰੋਜ਼ ਪੜ੍ਹਨ ਵਾਸਤੇ ਦਿੱਤੀ ਹੈ ਵੀ ਤੂੰ ਵੀ ਪੜ੍ਹਿਆ ਕਰ, ਜੇ ਤੇਰੇ ਗੁਰੂ ਨੇ ਪੜ੍ਹੀ ਹੈ। ਅੱਧਾ ਗੁਰੂ ਗ੍ਰੰਥ ਸਾਹਿਬ ਆਪਣੀ ਰਸਨਾ ਤੋਂ ਉਚਾਰਿਆ, ਇੰਨੇ ਵੱਡੇ ਕਾਰਜ ਕੀਤੇ ਨੇ ਗੁਰੂ ਅਰਜਨ ਦੇਵ ਜੀ ਨੇ, ਫਿਰ ਇਹ ਸ਼ਬਦ ਪੜ੍ਹਿਆ, ਤੇਰਾ ਕੀਤਾ ਜਾਤੋ ਨਾਹੀਂ। ਇਹ ਬਾਅਦ ਵਿੱਚ ਕਿਹਾ, ਮੈਂ ਤੇਰੇ ਕੀਤੇ ਹੋਏ ਤੇਰੀ ਦਾਤ ਨੂੰ ਜਾਣੀ, ਜਾਤੋ ਦਾ ਅਰਥ ਪਹਿਚਾਣੀ ਨਹੀਂ ਵੀ ਤੂੰ ਕੀ ਮੈਨੂੰ ਦੇ ਕੀ ਦੇ ਦਿੱਤਾ। ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਯੋਗ ਕਿਤੋਈ, ਮੈਨੂੰ ਤੂੰ ਯੋਗ ਕਰ ਲਿਆ, ਉੱਚਾ ਕਰ ਲਿਆ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ, ਆਪੇ ਤਰਸ ਪਇਓ, ਤਰਸ ਪਇਆ ਮਿਹਰਾਮਤ ਹੋਈ। ਇਹਦੇ ਉੱਤੇ ਥੋੜ੍ਹਾ ਜਿਹਾ ਰੁਕੀਏ। ਦੋ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ, ਤਰਸ ਅਤੇ ਮਿਹਰ। ਇੱਕ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ, ਤਰਸ ਅਤੇ ਮਿਹਰ ਦੋਵੇਂ ਇਕੱਠੀਆਂ ਆਉਣਗੀਆਂ, ਕਮਾਈ ਅਤੇ ਮਿਹਰ ਦੋਵੇਂ ਇਕੱਠੀਆਂ ਨਹੀਂ ਆਉਣਗੀਆਂ। ਇੱਕ ਕਮਾਈ ਕਰਦਾ ਸਿੱਖ, ਆ ਕਮਾਈ ਹੈ ਨਾ ਘਾਲਣਾ ਮੁਸ਼ਕਤ, ਵੀ ਗੁਰੂ ਨੇ ਹੁਕਮ ਦਿੱਤਾ। ਗੁਰੂ ਰਾਮਦਾਸ ਜੀ ਕਹਿੰਦੇ ਵੀ ਭਲਕੇ ਉੱਠ ਕੇ ਨਾਮ ਧਿਆ, ਨਾਮ ਜਪ, ਆਹ ਤੈਨੂੰ ਚਾਰ ਬੱਜਰ ਕੁਰਹਿਤਾਂ ਦੇ ਦਿੱਤੀਆਂ ਨੇ, ਇਹ ਨਹੀਂ ਤੂੰ ਕਰਨੀਆਂ, ਆਹ ਤੂੰ ਪੰਜ ਕਕਾਰ ਪਾਣੇ ਨੇ, ਤੂੰ ਇਸ ਤਰ੍ਹਾਂ ਬੋਲਣਾ, ਇਸ ਤਰ੍ਹਾਂ ਵੇਖਣਾ ਹੈ, ਤੇਰਾ ਕੰਮ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਤੇਰੀ ਸੋਚਣੀ ਇਸ ਤਰ੍ਹਾਂ ਦੀ ਹੈ, ਨਿੰਦਿਆ ਨਾ ਕਰਿਆ ਕਰ, ਸੇਵਾ ਕਰਿਆ ਕਰ, ਪਰ ਉਪਕਾਰ ਇਹ ਸਾਰੀ ਕਮਾਈ ਹੈ। ਕਮਾਈ ਹੋਵੇ, ਕਮਾਈ ਦੇ ਉੱਤੇ ਗੁਰੂ ਨੂੰ ਗੁਰੂ ਦੀ ਮਿਹਰ ਨਹੀਂ ਹੁੰਦੀ, ਖਿਆਲ ਰੱਖਣਾ, ਇਹ ਥੋੜ੍ਹਾ ਜਿਹਾ ਉੱਜੜ ਲੱਗੇਗਾ। ਔਰ ਇਹਦੇ ਅਰਥ ਇਹ ਵੀ ਨਾ ਕੱਢਣਾ ਵੀ ਕਮਾਈ ਸਿੱਖ ਨੇ ਕਰਨੀ ਨਹੀਂ, ਕਮਾਈ 'ਤੇ ਰਹਿਮਤ ਨਹੀਂ, ਰਹਿਮਤ ਕਿੱਥੇ ਆਉਂਦੀ ਹੈ। ਜਦੋਂ ਸਿੱਖ ਸਾਰੀ ਕਮਾਈ ਕਰਕੇ ਅਤੇ ਉਸ ਕਮਾਈ ਨੂੰ ਭੁਲਾ ਕੇ ਗੁਰੂ ਦੇ ਅੱਗੇ ਜਾ ਕੇ ਕਹਿੰਦਾ ਹੈ ਵੀ ਜੋ ਕੁਝ ਮੈਂ ਕੀਤਾ ਹੈ ਮਹਾਰਾਜ ਪਤਾ ਨਹੀਂ ਗਲਤ ਹੈ ਕਿ ਠੀਕ ਹੈ, ਤੁਸੀਂ ਮੈਨੂੰ ਬਖਸ਼ ਦਿਆ ਜੇ, ਉਦੋਂ ਕੀ ਹੁੰਦਾ, ਉਦੋਂ ਤਰਸ ਆਉਂਦਾ ਗੁਰੂ ਨੂੰ, ਖੁਸ਼ੀ ਆ ਜਾਂਦੀ। ਖੁਸ਼ੀ ਤਾਂ ਹੁੰਦੀ ਹੈ ਵੀ ਵੇਖੋ ਮੇਰਾ ਪਿਆਰਾ ਸਿੱਖ ਕਰਦਾ ਵੀ ਸਾਰਾ ਕੁਝ ਹੈ, ਅਤੇ ਫਿਰ ਮੇਰੇ ਕੋਲ ਆ ਕੇ ਡਰੀ ਜਾਂਦਾ ਵੀ ਮੈਂ ਕਿਤੇ ਗਲਤ ਨਹੀਂ ਕਰ ਆਇਆ, ਉਦੋਂ ਕੀ ਹੁੰਦਾ, ਉਦੋਂ ਤਰਸ ਆਏਗਾ। ਤਰਸ ਕਦੋਂ ਆਉਂਦਾ ਹੈ, ਤਰਸ ਉਹਦੇ 'ਤੇ ਆਵੇਗਾ ਜਿਹਦੇ ਵਿੱਚ ਊਣਤ ਆਈ ਹੈ। ਇੱਕੋ ਹੀ ਹੋਣਾ ਤਰੀਕਾ ਹੈ ਨਾ, ਭਿਖਾਰੀ 'ਤੇ ਤਰਸ ਆਉਂਦਾ ਨਾ ਸਾਨੂੰ, ਸਾਡੇ ਦਰਵਾਜ਼ੇ 'ਤੇ ਆ ਕੇ ਭੀਖ ਮੰਗਣ ਵਾਲਾ ਖੜਾ ਹੋ ਜਾਏ, ਚਲੋ ਇੱਥੇ ਭੀਖ ਮੰਗਣ ਵਾਲੇ ਵੀ ਕੋਈ ਨਹੀਂ, ਉੱਧਰ 'ਤੇ ਹੈ, ਇੱਥੇ ਵੀ ਤੁਸੀਂ ਵਹਿੰਦੇ ਹੋਵੋਗੇ, ਭਿਖਾਰੀ ਦੀ ਕੀ ਨਿਸ਼ਾਨੀ ਹੈ। ਮੈਂ ਵੇਖੇ ਦੋ ਚਾਰ ਥਾਵਾਂ 'ਤੇ ਇੱਥੇ ਭਿਖਾਰੀ ਮੈਨੂੰ ਵਿਖਾਇਆ ਸਿੰਘਾਂ ਨੇ, ਕਹਿੰਦੇ ਆਹ ਭਿਖਾਰੀ ਖੜਾ ਹੈ। ਮੈਂ ਕਿਹਾ ਭਿਖਾਰੀ ਥੋੜ੍ਹਾ ਹੈ ਅਤੇ ਸੂਟ ਬੂਟ ਪਾ ਕੇ ਖੜਾ, ਭਿਖਾਰੀ ਦੇ ਗੁਣ ਨਹੀਂ ਇਹਦੇ ਵਿੱਚ, ਇਹਦੀ ਮੁਦਰਾ ਭਿਖਾਰੀ ਵਾਲੀ ਕੋਈ ਨਹੀਂ, ਭਿਖਾਰੀ ਦੇ ਅਰਥ ਨੇ। ਹੁਣ ਇੱਕ ਭਿਖਾਰੀ ਆਇਆ ਦਰਵਾਜ਼ੇ 'ਤੇ, ਆ ਕੇ ਪੈਰ ਮਾਰੇ ਧਰਤੀ 'ਤੇ ਵੀ ਲਿਆਓ ਵੀ ਦਾਨ ਦਿਓ, ਕੱਪੜੇ ਚੰਗੇ ਪਾਏ ਹੋਣ, ਚੰਗੀ ਪੱਗ ਬੱਧੀ ਹੋਵੇ, ਅਤੇ ਜਿਹੜਾ ਦੇਣ ਵਾਲਾ ਆਖੇਗਾ ਤਾਂ ਵਿਗੜਿਆ ਕੀ ਹੈ, ਵਧੀਆ ਕੱਪੜੇ ਪਾ ਕੇ ਖੜਾ, ਕਿੱਥੇ ਤਰਸ ਆਏਗਾ ਉਹਦੇ 'ਤੇ। ਉਹ ਡੰਨ 'ਤੇ ਦੇ ਸਕਦਾ ਭੀਖ ਨਹੀਂ, ਭੀਖ ਕਦੋਂ ਦਏਗਾ, ਜਦੋਂ ਇੱਕ ਭਿਖਾਰੀ ਆਇਆ ਹੈ, ਕੱਪੜੇ ਉਹਦੇ ਪਾਟੇ ਹੋਏ ਨੇ ਵਿੱਚੋਂ ਵਿੱਚੋਂ, ਪੈਰਾਂ 'ਚ ਜੁੱਤੀ ਟੁੱਟੀ ਹੋਈ ਹੈ, ਸਰੀਰ 'ਤੇ ਮੈਲ ਲੱਗੀ ਹੋਈ ਹੈ, ਅੱਖਾਂ ਦੇ ਵਿੱਚ ਗਰੀਬੀ ਹੈ, ਅੱਖਾਂ ਵਿੱਚੋਂ ਪਾਣੀ ਵਹਿ ਰਿਹਾ ਕਮਜ਼ੋਰੀ ਨਾਲ, ਉਹ ਸਾਹਮਣੇ ਆ ਕੇ ਖੜਾ ਹੋ ਗਿਆ, ਅਤੇ ਉਹਦੇ ਮੂੰਹ ਵਿੱਚ ਇੰਨੀ ਵੀ ਤਾਕਤ ਨਹੀਂ ਬੋਲ ਕੇ ਕਹਿ ਦੇ ਮੈਨੂੰ ਭੀਖ ਪਾ ਦੇ, ਬਸ ਖੜਾ ਹੀ ਹੈ ਇਕੱਲਾ, ਉਹਦੇ ਵੱਲੋਂ ਵੇਖ ਕੇ ਨਾ ਤਰਸ ਆ ਜਾਏਗਾ ਬੰਦੇ ਨੂੰ। ਉਹ ਕਹੇਗਾ, ਯਤਨ ਕਰੇਗਾ, ਇਹਨੂੰ ਕੱਪੜੇ ਵੀ ਦਿਆਂ, ਇਹਨੂੰ ਬਹਿ ਜਾ, ਤੈਨੂੰ ਖਾਣ ਵਾਸਤੇ ਵੀ ਦਿੰਦਾ, ਹੋਰ ਕਿਸੇ ਚੀਜ਼ ਦੀ ਲੋੜ ਹੈ ਕਿ ਨਹੀਂ ਤੈਨੂੰ, ਉਹਦੇ ਉੱਤੇ ਤਰਸ ਆਏਗਾ ਅਤੇ ਉਹਨੂੰ ਫਿਰ ਭੀਖ ਦਏਗਾ ਮਾਲਕ ਜਿਹੜਾ। ਇਸ ਲਈ ਗੁਰੂ ਅੱਗੇ ਜਦੋਂ ਸਿੱਖ ਆਵੇ ਅਤੇ ਬਹੁਤੀਆਂ ਟਾਈਆਂ ਛਾਈਆਂ ਦਾ ਮੇਰਾ ਅਰਥ ਇਹ ਨਹੀਂ ਵੀ ਕੱਪੜੇ ਮਾੜੇ ਪਾ ਕੇ ਆਵੇ, ਅੰਦਰ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਨਾ ਲੈ ਕੇ ਆਵੇ, ਮੈਂ ਇਹ ਕਰਨਾ ਅਤੇ ਮੈਂ ਉਹ ਹਾਂ, ਇੱਥੇ ਕੁਝ ਨਾ ਲੈ ਕੇ ਆਵੇ। ਇਸ ਲਈ ਉਹਦੇ ਸਾਰੇ ਜੋੜੇ ਖਾਨੇ ਵਿੱਚ ਜਮ੍ਹਾਂ ਕਰਾ ਕੇ ਆਉਣੇ ਚਾਹੀਦੇ ਨੇ, ਅਸੀਂ ਉਹ ਵੀ ਨਾਲ ਲੈ ਕੇ ਆਉਂਦੇ ਜੋੜੇ ਖਾਨੇ ਵਿੱਚ। ਆਪਣੀ ਜਿਹੜੀ ਹੋਂਦ ਹੈ ਬਾਹਰ ਬਾਜ਼ਾਰ ਵਿੱਚ ਤਾਂ ਚੱਲਦੀ ਹੈ, ਉਹਨੂੰ ਉੱਥੇ ਜਮ੍ਹਾਂ ਕਰਾ ਕੇ ਆਈਏ ਅਤੇ ਜਦੋਂ ਸਤਿਗੁਰਾਂ ਦੇ ਸਾਹਮਣੇ ਆਵਾਂਗੇ, ਗੁਰੂ ਦੀ ਨਜ਼ਰ ਪੈਗੀ ਅਤੇ ਤਰਸ ਆ ਜਾਏਗਾ। ਕਮਾਈ ਕਰਕੇ ਸਿੱਖ ਪੂਰਨ ਹੁੰਦਾ ਹੈ, ਅਤੇ ਪੂਰਨ ਹੋ ਕੇ ਜਦੋਂ ਨਿਮਰਤਾ ਵਿੱਚ ਜਾਂਦਾ ਹੈ ਕਿ ਆਸ ਪਿਆਸੀ ਸੇਜੈ ਆਵਾਂ, ਆਗੈ ਸਹਿ ਭਾਵਾਂ, ਕਿ ਨਾ ਭਾਵਾਂ, ਕਿਆ ਜਾਨਾ ਹੁੱਕਿਆ ਹੋਏਗਾ ਰੀ ਮਾਈ, ਹਰ ਦਰਸ਼ਨ ਬਿਨ ਰਹਿ ਨਾ ਜਾਈ। ਕੀ ਪਤਾ ਤੂੰ ਪ੍ਰਵਾਨ ਕਰਨਾ ਵੀ ਹੈ ਕਿ ਨਹੀਂ, ਮੈਂ ਸੇਜ 'ਤੇ ਆਇਆ, ਇਹ ਹੈ ਸਿੱਖੀ। ਗੁਣ ਵੀ ਹੋਣ ਅਤੇ ਗੁਣਾਂ ਦਾ ਹੰਕਾਰ ਵੀ ਨਾ ਹੋਵੇ, ਸ਼ੰਕਾ ਨਾ ਹੋਵੇ। ਅਤੇ ਗੁਰੂ ਅਰਜਨ ਦੇਵ ਜੀ ਕਹਿੰਦੇ, ਤਰਸ ਪਿਆ ਮਿਹਰਾਮਤ ਹੋਈ। ਜਿਉਂ ਹੀ ਗੁਰੂ ਨੂੰ ਸਿੱਖ 'ਤੇ ਤਰਸ ਆਇਆ ਵੀ ਵਿਚਾਰਾ ਇੰਨੇ ਚਿਰ ਦਾ ਰੁਲਦਾ ਫਿਰਦਾ ਅਤੇ ਪੱਲੇ ਕੁਝ ਨਹੀਂ ਪੈਂਦਾ, ਇੱਕ ਵਾਰੀ ਗੁਰੂ ਦੇ ਵਿੱਚ ਉਛਾਲ ਆਇਆ ਪਿਆਰ ਦਾ, ਅਤੇ ਉਹਦੀ ਨਜ਼ਰ ਪਈ, ਅਤੇ ਉਸ ਨਜ਼ਰ ਦੇ ਨਾਲ ਸਿੱਖ ਦਾ ਸਾਰੇ ਦਾ ਸਾਰਾ ਜੀਵਨ ਰੰਗ ਦਿੱਤਾ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਇੱਕ ਹੋਰ ਸ਼ਬਦ ਆਉਂਦਾ ਗੁਰੂ ਅਰਜਨ ਦੇਵ ਜੀ ਦਾ, ਜਿਹਦੇ ਵਿੱਚ ਗੁਰੂ ਕਿੰਨੀ ਤਰ੍ਹਾਂ ਸਿੱਖ ਨਾਲ ਕਿਰਪਾ ਕਰਦਾ, ਉਹ ਵੀ ਸਾਂਝਾ ਕਰਦੇ ਹਾਂ, ਕਿਉਂਕਿ ਬੜੇ ਸ਼ਬਦਾਂ ਦੇ ਵਿੱਚੋਂ ਵਿੱਚੋਂ ਅਸੀਂ ਚੀਜ਼ਾਂ ਪੜ੍ਹਦੇ ਹਾਂ। ਸਾਹਿਬ ਦਾ ਬਚਨ ਹੈ, ਕਿੰਨੇ ਪ੍ਰਕਾਰ ਕਿਰਪਾ ਕਰੇ। ਪਹਿਲੀ ਕਿਰਪਾ ਹੈ ਕਿ ਚਤੁਰ ਦਿਸ਼ਾ ਕਿੰਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਕਿਰਪਾ ਕਟਾਖ ਅਵਲੋਕਣ ਕਿੰਨੋ, ਦਾਸ ਕਾ ਦੁੱਖ ਬਿਦਾਰਿਓ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁੱਖ 'ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਇਹਦੇ ਵਿੱਚ ਚਾਰ ਪੰਜ ਪ੍ਰਕਾਰ ਦੀ ਕਿਰਪਾ ਦਿੱਤੀ ਗੁਰੂ ਅਰਜਨ ਦੇਵ ਜੀ, ਵੀ ਪਤਾ ਨਹੀਂ ਕਿਹੜੇ ਤਰੀਕੇ ਨਾਲ ਕਿਰਪਾ ਹੋ ਜਾਵੇ। ਪਹਿਲੀ ਕਿਰਪਾ, ਚਤੁਰ ਦਿਸ਼ਾ ਕਿਨੋ ਬਲ ਆਪਣਾ। ਜਦੋਂ ਕਿਸੇ ਸਿੱਖ 'ਤੇ ਗੁਰੂ ਕਿਰਪਾ ਕਰਦਾ ਨਾ, ਉਹਨੂੰ ਗੁਰੂ ਕਿਰਪਾ ਵਿਖਾਉਂਦਾ, ਆਪਣੀ ਸ਼ਕਤੀ ਵਿਖਾਉਂਦਾ। ਬਲ, ਚਤੁਰ ਦਿਸ਼ਾ ਕਿਨੋ ਬਲ, ਕਿਉਂਕਿ ਧਰਮ ਵਿੱਚ ਬਲ ਹੈ ਨਾ, ਸ਼ਕਤੀ ਹੈ। ਅਸੀਂ ਤਾਂ ਕਹਿੰਦੇ ਹਾਂ ਜਿੱਥੇ ਕਰਾਮਾਤ ਆ ਗਈ ਉੱਥੇ ਸਾਨੂੰ ਅੱਜ ਵੀ ਹੋਣ ਲੱਗ ਪੈਂਦੀ। ਜਿਹੜੇ ਧਰਮ ਵਿੱਚ ਕਰਾਮਾਤ ਹੀ ਨਹੀਂ ਉਹ ਧਰਮ 'ਤੇ ਮੁਰਦਾ, ਉਹਦੇ ਵਿੱਚ ਕੀ ਹੈ? ਕਰਾਮਾਤ ਦੇ ਅਰਥ ਨੇ ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰ ਹੈ, ਧਾਰਿਆ। ਗੁਰੂ ਅਰਜਨ, ਗੁਰੂ ਰਾਮਦਾਸ ਜੀ ਦੇ ਜੀਵਨ ਵਿੱਚ ਕਰਾਮਾਤ ਹੋਈ, ਪਲਟਾ ਕੇ ਰੱਖ ਦਿੱਤਾ ਸਾਰਾ ਕੁਝ, ਜੀਵਨ ਪਲਟਾ ਦਿੱਤਾ। ਧਰਮ ਇੱਕ ਅਨੰਤ ਸ਼ਕਤੀ ਹੈ। ਧਰਮ ਦੇ ਅਰਥ ਹੀ ਇਹ ਨੇ, ਉਹ ਵਾਰਦਾਤ ਜਿਹੜੀ ਸਾਡੀ ਬੁੱਧੀ ਤੋਂ ਪਾਰ ਹੈ ਉਹ ਵਾਪਰ ਜਾ ਸਾਡੇ ਸਾਹਮਣੇ। ਜਿਸ ਸਿੱਖ 'ਤੇ ਗੁਰੂ ਕਿਰਪਾ ਕਰਦਾ ਉਹਨੂੰ ਸਭ ਤੋਂ ਪਹਿਲਾਂ ਅਣਹੋਣੀ ਗੱਲ ਹੋਣੀ ਕਰਕੇ ਵਿਖਾ ਦਿੰਦਾ ਹੈ, ਜਿਹੜੀ ਕਦੀ ਸੋਚੀ ਨਹੀਂ ਸੀ ਉਹਦੇ ਸਾਹਮਣੇ ਵਰਤ ਜਾਂਦੀ ਹੈ, ਅਤੇ ਸਿੱਖ ਹੈਰਾਨ ਹੋ ਕੇ ਝੁੱਕ ਜਾਂਦਾ ਹੈ। ਇਹ ਵੀ ਗੁਰੂ ਦੀ ਕਿਰਪਾ ਹੈ। ਚਤੁਰ ਦਿਸ਼ਾ ਕਿਨੋ ਬਲ ਆਪਣਾ। ਹੁਣ ਗੁਰੂ ਨਾਨਕ ਦੇਵ ਜੀ ਦਾ ਇੱਕ ਸਿੱਖ ਹੋਇਆ ਰਾਏ ਬੁਲਾਰ, ਪਹਿਲਾ ਸੀ, ਹੈ ਮੁਸਲਮਾਨ ਸੀ। ਇੱਕ ਘਟਨਾ ਵਾਪਰੀ ਸੀ ਜਿਹਨੂੰ ਅੱਜ ਤੱਕ ਲੋਕ ਨਹੀਂ ਸਮਝ ਸਕੇ, ਅੱਜ ਤੱਕ ਨਹੀਂ ਕਿਸੇ ਨੇ ਜਾਣਿਆ। ਗੁਰੂ ਸਾਹਿਬ ਇੱਕ ਰੁੱਖ ਦੇ ਥੱਲੇ ਆਰਾਮ ਕਰ ਰਹੇ ਨੇ। ਮੈਂ ਸਾਖੀਆਂ ਤਾਂ ਲੈ ਰਿਹਾ ਵੀ ਹੁਣ ਇਹ ਵਕਤ ਆ ਗਿਆ ਕਿ ਸਿੱਖ ਇਤਿਹਾਸ ਨੂੰ ਅਤੇ ਸਿੱਖ ਗੁਰਬਾਣੀ ਨੂੰ ਤੋੜਿਆ ਜਾ ਰਿਹਾ ਹੈ ਤਰੀਕੇ ਦੇ ਨਾਲ। ਗੁਰੂ ਨਾਨਕ ਦੇਵ ਜੀ ਆਪਣੇ ਜੀਵਨ ਦੇ ਦੌਰਾਨ ਜਦੋਂ ਨਨਕਾਣਾ ਸਾਹਿਬ ਵਿੱਚ ਛੋਟੀ ਉਮਰੇ ਅਤੇ ਬਾਹਰ ਇੱਕ ਰੁੱਖ ਦੇ ਥੱਲੇ ਬੈਠੇ ਨੇ, ਰੁੱਖ ਦੇ ਥੱਲੇ ਨੇ ਅਤੇ ਸਵੇਰੇ ਉੱਥੇ ਬੈਠੇ, ਕਈਆਂ ਨੇ ਕਿਹਾ ਸੌ ਗਏ ਸਨ, ਪਰ ਵੇਖੋ ਕਈ ਗੱਲਾਂ ਜਿਹੜੀਆਂ ਨਾ ਉਹ ਥੋੜ੍ਹੀਆਂ ਜਿਹੀਆਂ ਲਿਖਣ ਲੱਗਿਆ ਅੱਗੇ ਪਿੱਛੇ ਹੋ ਜਾਂਦੀਆਂ। ਸੌਣ ਦੀ ਗੱਲ ਨਹੀਂ, ਜੇ ਗੁਰੂ ਵੀ ਦਿਨੇ ਸੌ ਗਿਆ ਫਿਰ ਸਿੱਖ ਕੀ ਕਰਨਗੇ, ਸੌਣ ਦੀ ਨਹੀਂ ਗੱਲ। ਉੱਥੇ ਬੈਠੇ ਸਨ, ਪ੍ਰਭੂ ਸਿਮਰਨ ਚਿੰਤਨ ਵਿੱਚ ਧਿਆਨ ਇੰਨਾ ਲੱਗ ਗਿਆ, ਪਤਾ ਨਹੀਂ ਰਿਹਾ ਛਾਂ ਹੀ ਇਹ ਕਿ ਧੁੱਪ ਹੈ। ਰੁੱਖ ਦੇ ਥੱਲੇ ਸਵੇਰੇ ਬੈਠੇ ਅਤੇ ਸਵੇਰੇ ਚੜ੍ਹਦੇ ਵੱਲੋਂ ਸੂਰਜ ਨਿਕਲਦਾ, ਛਾਂ ਲਹਿੰਦੇ ਵੱਲ ਹੁੰਦੀ ਹੈ, ਸਵੇਰੇ ਛਾਵੇਂ ਬਹਿ ਗਏ। ਗਰਮੀ ਦੇ ਦਿਨ ਸਨ, ਗਰਮੀ ਦੇ ਦਿਨ ਨੇ, ਇੱਧਰ ਲਹਿੰਦੇ ਵੱਲ ਛਾਂ ਆਉਂਦੀ, ਲਹਿੰਦੇ ਵੱਲ ਬਹਿ ਗਏ, ਚੜ੍ਹਦੇ ਸੂਰਜ ਸੀ। ਉੱਥੇ ਜਿਉਂ ਬੈਠੇ ਸਮਾਂ ਪਤਾ ਨਹੀਂ ਲੱਗਾ, ਸੂਰਜ ਨੇ ਆਪਣੇ ਤਰੀਕੇ ਨਾਲ ਬਦਲਣਾ ਸੀ, ਸੂਰਜ ਉੱਧਰ ਚਲਾ ਗਿਆ ਅਤੇ ਜਦੋਂ ਸੂਰਜ ਲਹਿੰਦੇ ਵੱਲ ਗਿਆ ਛਾਂ ਚੜ੍ਹਦੇ ਵੱਲ ਆ ਗਈ। ਅਤੇ ਸ਼ਾਮ ਨੂੰ ਰਾਏ ਬੁਲਾਰ ਸੈਰ ਕਰਦਾ ਫਿਰਦਾ ਆਪਣੇ ਸਿਪਾਹੀਆਂ ਦੇ ਨਾਲ, ਸੈਰ ਕਰਦਾ ਕਰਦਾ ਉਸ ਥਾਂ 'ਤੇ ਆ ਗਿਆ ਜਿਸ ਰੁੱਖ ਦੇ ਥੱਲੇ ਗੁਰੂ ਨਾਨਕ ਦੇਵ ਬੈਠੇ ਹੋਏ ਨੇ। ਘੋੜਾ ਰੋਕਿਆ, ਨਾਲ ਦੇ ਪਹਿਰੇਦਾਰ ਸਿਪਾਹੀ ਸਨ ਘੋੜੇ ਤੋਂ ਉੱਤਰ ਗਿਆ, ਕਹਿਣ ਲੱਗੇ ਉਹ ਵੇਖੋ ਗਾਇਬ ਹੋ ਗਿਆ, ਮੁਸਲਮਾਨ ਸੀ। ਕਹਿਣ ਲੱਗੇ ਗਜਬ ਹੋ ਗਿਆ, ਤੁਸੀਂ ਵੇਖਦੇ ਨਹੀਂ ਪਏ ਸਾਹਮਣੇ? ਕਹਿੰਦੇ ਕੀ ਹੈ? ਨਾਲ ਦੇ ਸਿਪਾਹੀਆਂ ਨੇ ਪੁੱਛਿਆ, ਕਹਿੰਦੇ ਵੇਖੋ ਇੱਕ ਰੁੱਖ ਦੀ ਛਾਂ ਰੁਕੀ ਹੋਈ ਹੈ। ਕਹਿੰਦੇ ਕਿਵੇਂ ਰੁਕੀ ਹੈ? ਕਹਿੰਦੇ ਵੇਖੋ ਸਾਰੇ ਰੁੱਖਾਂ ਦੀ ਛਾਂ ਤੇ ਚੜ੍ਹਦੇ ਪਾਸੇ ਚਲੀ ਗਈ ਹੈ, ਬਦਲ ਗਈ ਹੈ ਸੂਰਜ ਨਾਲ, ਆ ਜਿੱਥੇ ਨਾਨਕ ਬੈਠੇ ਨੇ ਉਹਦੀ ਛਾਂ ਉੱਧਰ ਹੀ ਖੜੀ ਹੋਈ। ਹੁਣ ਅਸੀਂ ਕਹਾਂਗੇ ਨਹੀਂ ਹੋਇਆ, ਇਹ ਕਦੀ ਕੋਈ ਸੰਸਾਰ ਮੰਨੇਗਾ ਨਹੀਂ, ਇਹ ਉਦੋਂ ਵੀ ਨਹੀਂ ਮੰਨਿਆ ਉਹਦੇ ਨਾਲ ਦਿਆਂ ਨੇ। ਰਾਏ ਬੁਲਾਰ ਦੇ ਨਾਲ ਦੇ ਕਹਿੰਦੇ ਕਿੱਥੇ ਛਾਂ ਰੁਕੀ, ਉੱਥੇ ਤਾਂ ਧੁੱਪ ਹੈ, ਵੇਖੋ ਇੱਕੋ ਬੰਦੇ ਨੂੰ ਦਿਸ ਰਿਹਾ, ਇਕੱਲੇ ਰਾਏ ਬੁਰਾਏ ਬੁਲਾਰ ਦੀ ਨਜ਼ਰ ਵੇਖ ਰਹੀ ਹੈ ਵੀ ਛਾਂ ਰੁਕੀ ਹੋਈ ਹੈ। ਉਹਦੇ ਨਾਲ ਜਿਹੜਾ ਬੰਦਾ ਖੜਾ ਉਹ ਕਹਿੰਦਾ ਕੋਈ ਨਹੀਂ ਰੁਕੀ, ਉਹਨਾਂ ਮੰਨਿਆ ਨਹੀਂ। ਅਤੇ ਪਿਛਲੇ ਨੇ ਕਿਹਾ ਵੀ ਰਾਏ ਬੁਲਾਰ ਜਿਹੜਾ ਇਹਨੂੰ ਪਤਾ ਨਹੀਂ ਲੱਗਦਾ ਪਿਆ, ਗੁਰੂ ਦੇ ਪਿਆਰ ਵਿੱਚ ਬੌਰਾ ਹੋ ਗਿਆ, ਕਿੱਥੇ ਛਾਂ ਹੈ, ਨਹੀਂ ਦਿਸੀ ਨਾਲਦਿਆਂ ਨੂੰ। ਅਤੇ ਜੇ ਨਾਲਦਿਆਂ ਨੂੰ ਨਹੀਂ ਨਾ ਦਿਸੀ ਤਾਂ 500 ਸਾਲ ਹੋ ਗਏ ਨਾ, ਸਾਨੂੰ ਕਿੱਥੇ ਦਿਸਣੀ ਹੈ? ਜਿਹੜੇ ਨਾਲ ਖੜ੍ਹੇ ਸਨ ਨਾ ਬਿਲਕੁਲ, ਉਹਨਾਂ ਨੂੰ ਵੀ ਕੋਈ ਨਹੀਂ ਦਿਸੀ, ਇਕੱਲੇ ਰਾਏ ਬੁਲਾਰ ਨੂੰ ਦਿਸੀਏ। ਰਾਏ ਬੁਲਾਰ ਨੂੰ ਕਿਉਂ ਦਿਸੀਏ? ਵੀ ਉਹ ਅੱਖ ਇਕੱਲੀ ਗੁਰੂ ਨਾਨਕ ਨੇ ਆਪਣੀ ਰਾਏ ਬੁਲਾਰ ਨੂੰ ਦਿੱਤੀ ਸੀ, ਸਾਰਿਆਂ ਨੂੰ ਨਹੀਂ, ਕਿਉਂਕਿ ਗੁਰੂ ਨਾਨਕ ਦਾ ਪਿਆਰ ਸੀ ਰਾਏ ਬੁਲਾਰ ਦੇ ਨਾਲ। ਅਤੇ ਜਿਸ ਸਿੱਖ ਨਾਲ ਗੁਰੂ ਬਹੁਤਾ ਪਿਆਰ ਕਰਦਾ ਉਹਨੂੰ ਦੂਜੀਆਂ ਚੀਜ਼ਾਂ ਬਾਅਦ ਵਿੱਚ ਦਿੰਦਾ, ਆਪਣੀ ਅੱਖ ਪਹਿਲਾਂ ਦੇ ਦਿੰਦਾ ਹੈ, ਉਹ ਗੁਰੂ ਦੀ ਅੱਖ ਦੁਆਰਾ ਵੇਖਣ ਲੱਗ ਪੈਂਦਾ, ਗੁਰੂ ਦੀ ਨਜ਼ਰ ਦੁਆਰਾ। ਰਾਏ ਬੁਲਾਰ ਦੇ ਨਾਲ ਦੇ ਵੀ ਨਹੀਂ ਮੰਨੇ ਵੀ ਛਾਂ ਰੁਕ ਗਈ ਹੈ। ਰਾਏ ਬੁਲਾਰ ਅੱਖਾਂ ਮਲ ਮਲ ਕੇ ਵਹਿੰਦਾ, ਛਾਂ ਰੁਕੀ ਹੋਈ ਹੈ, ਜਾ ਕੇ ਪੈਰਾਂ ਨੂੰ ਹੱਥ ਲਾ ਦਿੱਤਾ। ਸਤਿਗੁਰਾਂ ਨੇ ਨਜ਼ਰ ਪਾਈ, ਉੱਠ ਪਏ ਅਤੇ ਕਹਿੰਦਾ ਹਜ਼ੂਰ ਇਹ ਕੀ ਮਾਜਰਾ ਹੈ, ਸਾਰੇ ਰੁੱਖਾਂ ਦੀ ਛਾਂ ਇੱਧਰ, ਇਕੱਲੇ ਰੁੱਖ ਦੀ ਛਾਂ ਤੁਹਾਡੇ ਵਾਲੇ ਦੀ ਇੱਥੇ। ਅਤੇ ਸਤਿਗੁਰੂ ਜਦੋਂ ਉੱਠੇ ਨਾ, ਕਹਿਣ ਲੱਗੇ ਰਾਏ ਜੀ ਹੁਣ ਵੇਖੋ, ਫਿਰ ਉੱਥੇ ਛਾਂ ਉਹਨੂੰ ਵੀ ਕੋਈ ਨਹੀਂ ਦਿਸੀ, ਬਦਲ ਗਈ। ਪੁੱਛਿਆ ਮਹਾਰਾਜ ਇਹ ਕੀ ਸੀ, ਇਹ ਕੀ ਵਾਪਰਿਆ? ਅਤੇ ਹਜ਼ੂਰ ਕਹਿੰਦੇ ਨੇ ਆਪਣੇ ਨਾਲਦਿਆਂ ਨੂੰ ਪੁੱਛ, ਉਹਨਾਂ ਨੂੰ ਦਿਸੀਏ। ਕਹਿਣ ਲੱਗਾ ਨਹੀਂ। ਕਹਿੰਦੇ ਇਹਨਾਂ ਨੂੰ ਦਿਸੇਗੀ ਵੀ ਨਹੀਂ, ਇਹ ਟੋਲਾ ਮੇਰੇ ਤੋਂ ਬਾਅਦ ਵੀ ਬੜੀ ਹੋਣਾ, ਇਹਨਾਂ ਉਦੋਂ ਵੀ ਕਹਿਣਾ ਕੋਈ ਨਹੀਂ ਹੋਈ ਛਾਂ, ਇਹਨਾਂ ਉਦੋਂ ਵੀ ਇਹ ਗੱਲ ਕਹਿਣੀ ਹੈ। ਫਿਰ ਇਕੱਲੇ ਤੌਰ 'ਤੇ ਉਹਨਾਂ ਨੇ ਪੁੱਛਿਆ ਇਹ ਛਾਂ ਕਿਵੇਂ ਰੁਕਦੀ ਹੈ? ਧਿਆਨ ਦੇਣਾ, ਮੈਂ ਸ਼ਾਇਦ ਕੱਲ੍ਹ ਜਾਂ ਸਵੇਰੇ ਬੇਨਤੀ ਕੀਤੀ ਸੀ, ਜਿੰਨੀਆਂ ਸਾਖੀਆਂ ਵਾਪਰੀਆਂ ਨੇ ਉਹਨਾਂ ਦਾ ਪ੍ਰਯੋਜਨ ਇਕੱਲੀਆਂ ਸਾਖੀਆਂ ਤੱਕ ਸੀਮਿਤ ਨਹੀਂ, ਉਹਦੇ ਪਿੱਛੇ ਕਿਤੇ ਗੁਰੂ ਦਾ ਉਪਦੇਸ਼ ਲੁਕਾ ਹੁੰਦਾ ਹੈ। ਰਾਏ ਬੁਲਾਰ ਨੇ ਘਰ ਜਾ ਕੇ ਪੈਰ ਫੜ ਲਏ, ਚਰਨ ਫੜੇ ਅਤੇ ਪੁੱਛਿਆ ਮਹਾਰਾਜ ਛਾਂ ਕਿਵੇਂ ਰੁਕੀ ਹੈ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਾਣਦੇ ਸਨ ਕਿ ਛਾਂ ਰੁਕਣ ਦਾ ਮਤਲਬ ਹੈ ਸਮਾਂ ਰੁਕ ਜਾਣਾ, ਕਾਲ ਦਾ ਰੁਕ ਜਾਣਾ। ਛਾਂ ਉਦੋਂ ਰੁਕਦੀ ਹੈ ਜਦੋਂ ਬੰਦਾ ਅਕਾਲ ਨਾਲ ਜੁੜ ਜਾਏ। ਇਕੱਲੀ ਛਾਂ ਨਹੀਂ ਰੁਕਦੀ, ਉੱਥੇ ਸਾਧ ਸੰਗਤ ਹਰ ਇੱਕ ਚੀਜ਼ ਹੀ ਰੁਕ ਜਾਂਦੀ ਹੈ, ਉੱਥੇ ਤਾਂ ਸਵਾਸ ਵੀ ਰੁਕਣ ਦੇ ਨੇੜੇ ਆ ਜਾਂਦੇ ਨੇ। ਅਕਾਲ ਨਾਲ ਜਦੋਂ ਕੋਈ ਜੁੜਦਾ, ਕਾਲ ਤੋਂ ਰਹਿਤ, ਅਸੀਂ ਕਹਿੰਦੇ ਹਾਂ ਨਾ ਬਈ ਪਤਾ ਨਹੀਂ ਲੱਗਾ, ਇੱਕ ਬੰਦਾ ਤਾਸ਼ ਖੇਡਦਾ ਹੈ ਅਤੇ ਤੁਸੀਂ ਵੇਖਿਆ ਹੋਵੇਗਾ ਉੱਥੇ ਪੰਜਾਬ ਵਿੱਚ ਕਈ ਮੈਂ ਸੱਜਣ ਇਸ ਤਰ੍ਹਾਂ ਦੇ ਵੇਖੇ ਨੇ ਵੀ ਖੇਤ 'ਤੇ ਕਾਮਿਆਂ ਦੀਆਂ ਰੋਟੀਆਂ ਲੈ ਕੇ ਤੁਰੇ ਸਨ, ਸਵੇਰੇ ਰਾਹ ਵਿੱਚ ਤਾਸ਼ ਵਾਲੇ ਬੈਠੇ ਸਨ, ਉਹਨਾਂ ਕਿਹਾ ਆ ਜਾ ਇੱਕ ਵਾਰੀ ਲਾ ਲੈ 10 ਕੁ ਮਿੰਟ, ਰੋਟੀ ਉੱਥੇ ਰੱਖੀ, ਤਾਸ਼ ਖੇਡਣ ਲੱਗ ਪਿਆ ਅਤੇ ਪਰਤ ਕੇ ਸ਼ਾਮ ਦੇ 4 ਵੱਜ ਗਏ। ਜਿਹੜੇ ਖੇਤ 'ਤੇ ਕੰਮ ਕਰਦੇ ਸੀ ਉਹ ਭੁੱਖ ਨਾਲ ਆਕੜ ਕੇ ਜਦੋਂ ਆ ਪਾਏ ਨਾ, ਉਹਨਾਂ ਵੇਖਿਆ ਵੀ ਰੋਟੀ ਵਾਲਾ ਡੱਬਾ ਕੋਲ ਰੱਖਿਆ ਅਤੇ ਤਾਸ਼ ਅਜੇ ਵੀ ਤਾਸ਼ ਖੇਡੀ ਜਾਂਦਾ ਹੈ। 5 ਘੰਟੇ ਉਹਨਾਂ ਆ ਕੇ ਬਾਂਹ ਹਿਲਾਈ, ਉਹਨਾਂ ਕਿਹਾ ਤੂੰ ਰੋਟੀ ਲੈ ਕੇ ਆਇਆ ਸੀ, ਰਾਹ ਵਿੱਚ ਬਹਿ ਗਿਆ। ਕਹਿਣ ਲੱਗਾ ਮੈਂ ਤਾਂ 10 ਹੀ ਮਿੰਟ ਹੋਏ ਨੇ ਬੈਠਿਆ। 10 ਮਿੰਟ ਕਿੱਥੇ ਹੋਏ ਨੇ, 5 ਵੱਜ ਗਏ ਨੇ ਸ਼ਾਮ ਦੇ। ਹੁਣ ਉਸ ਬੰਦੇ ਦੇ 10 ਮਿੰਟ, 5 ਘੰਟੇ, 10 ਮਿੰਟ ਕਿਉਂ ਬਣੇ? ਕਿਉਂਕਿ ਉਹਦੀ ਰੁਚੀ ਇੰਨੀ ਤਾਸ਼ ਵਿੱਚ ਜੰਮ ਗਈ। ਜਿੱਥੇ ਰੁਚੀ ਗਹਿਰੀ ਹੋ ਜਾਂਦੀ ਹੈ ਉੱਥੇ ਘੜੀ ਗੁਆਚ ਜਾਂਦੀ ਹੈ, ਉੱਥੇ ਸਮਾਂ ਗੁਆਚ ਜਾਂਦਾ, ਉੱਥੇ ਛਾਵਾਂ ਰੁਕ ਜਾਂਦੀਆਂ ਨੇ, ਉੱਥੇ ਸਭ ਰੁਕਦਾ ਹੈ। ਇਸ ਤਰ੍ਹਾਂ ਕਈ ਵਾਰੀ ਸਿੱਖ ਜਦੋਂ ਪਿਆਰ ਵਿੱਚ ਬਾਣੀ ਨਾਲ ਜੁੜਦਾ ਹੈ ਨਾ, ਉਹਨੂੰ ਪਤਾ ਨਹੀਂ ਲੱਗਦਾ ਵੀ ਸਵੇਰ ਕਦੋਂ ਹੋਈ ਸੀ ਅਤੇ ਸ਼ਾਮ ਕਦੋਂ ਹੋ ਗਈ ਹੈ। ਬੰਦੇ ਦੇ ਮਨ ਦੀ ਰੁਚੀ ਹੈ। ਜਦੋਂ ਰਾਏ ਬੁਲਾਰ ਨੇ ਪੁੱਛਿਆ ਕਿ ਮਹਾਰਾਜ ਮੈਨੂੰ ਸਮਝਾਓ ਛਾਵਾਂ ਕਿਵੇਂ ਰੁਕਦੀਆਂ ਨੇ, ਅਤੇ ਸਤਿਗੁਰੂ ਬੜੇ ਗਹਿਰੇ ਧਿਆਨ ਵਿੱਚ ਚਲੇ ਗਏ। ਉਹਨਾਂ ਨੇ ਰਾਏ ਬੁਲਾਰ ਦੀ ਬਾਂਹ ਫੜ ਕੇ ਕਿਹਾ, ਕਹਿੰਦੇ ਰਾਏ ਜੀ ਇੰਨੀ ਛੇਤੀ ਛਾਵਾਂ ਨਹੀਂ ਰੁਕਦੀਆਂ, ਅਜੇ ਉਡੀਕ ਕਰੋ, ਸਮਾਂ ਆਵੇਗਾ ਜਿੱਦਣ ਛਾਂ ਰੁਕ ਜਾਏਗੀ ਮੈਂ ਤੁਹਾਡੇ ਕੋਲ ਜ਼ਰੂਰ ਆਵਾਂਗਾ। ਗੁਰੂ ਸਾਹਿਬ ਨੇ ਬਚਨ ਕਰ ਦਿੱਤਾ। ਵੇਖੋ ਉਹ ਦਿਨ ਲੰਘਿਆ, ਕਿੰਨੀਆਂ ਉਦਾਸੀਆਂ ਕੀਤੀਆਂ ਅਤੇ ਕਈ ਸਾਲਾਂ ਤੋਂ ਬਾਅਦ, ਕਈ ਉਦਾਸੀਆਂ ਕਰਨ ਤੋਂ ਬਾਅਦ ਇੱਕ ਦਿਨ ਭਾਈ ਮਰਦਾਨੇ ਨੂੰ ਸਤਿਗੁਰੂ ਕਹਿੰਦੇ ਨੇ, ਮਰਦਾਨਿਆਂ ਇੱਕ ਬੰਦੇ ਦੀ ਅੱਜ ਛਾਂ ਰੁਕ ਗਈ ਹੈ, ਚੱਲ ਉਹਨੂੰ ਮਿਲ ਕੇ ਆਈਏ। ਮਹਾਰਾਜ ਉਹ ਕੌਣ ਹੈ? ਆਏ ਰਾਏ ਬੁਲਾਰ ਦੇ ਕੋਲ। ਰਾਏ ਬੁਲਾਰ ਬੁੱਢਾ ਹੋ ਚੁੱਕਾ ਸੀ, ਬਜ਼ੁਰਗ ਹੋ ਚੁੱਕਾ ਸੀ। ਇਹ ਸਮਾਂ ਹੁੰਦਾ ਸਾਧ ਸੰਗਤ, ਜਿੰਨਾ ਚਿਰ ਸਮਾਂ ਨਹੀਂ ਨਾ ਹੁੰਦਾ ਸਿੱਟਾ ਨਿਕਲਣ ਦਾ, ਜ਼ਿਮੀਂਦਾਰ ਕਣਕ ਦੇ ਪੱਤਰ ਭਾਵੇਂ ਖਿੱਚੀ ਜਾਏ ਉੱਥੇ ਸਿੱਟਾ ਕੋਈ ਨਹੀਂ ਨਿਕਲਦਾ, ਸਮਾਂ ਹੈ। ਤੁਖਾਰੀ 12 ਮਾਹ ਦੀ ਕਥਾ ਚੱਲਦੀ, ਉਹਦੇ ਵਿੱਚ ਕੱਲ੍ਹ ਜਿਹੜਾ ਸ਼ਬਦ ਆਇਆ ਸੀ ਕਿ ਦਹਿ ਦਿਸ ਸਾਖ ਹਰੀ ਹਰਿਆਵਲ, ਸਹਿਜ ਪੱਕੈ ਸੋ ਮਿੱਠਾ। ਪੱਕਣਾ ਤਾਂ ਉੱਦਣ ਇੰਨਾ ਫਸਲ ਨੇ ਜਿੱਦਣ ਉਹਦਾ ਸਮਾਂ ਆ ਗਿਆ, ਭਾਵੇਂ ਕਿੰਨੀ ਖਾਦ ਪਾਈ ਜਾਓ ਉਹਦੇ ਉੱਤੇ, ਸਮਾਂ ਤਾਂ ਉਹਨੂੰ ਚਾਹੀਦਾ ਨਾ। ਸਤਿਗੁਰੂ ਆਏ, ਦਰਵਾਜ਼ਾ ਖੜਕਾਇਆ, ਰਾਏ ਬੁਲਾਰ ਮੰਜੇ 'ਤੇ ਬੈਠਾ ਸੀ, ਉੱਠਿਆ ਨਹੀਂ ਜਾਂਦਾ, ਬਜ਼ੁਰਗ ਹੋ ਗਿਆ, ਉੱਠਣ ਲੱਗਾ। ਸਤਿਗੁਰਾਂ ਨੇ ਕਿਹਾ ਨਹੀਂ ਤੁਸੀਂ ਉੱਠਣਾ ਨਹੀਂ, ਬੈਠੇ ਰਹੋ। ਆ ਕੇ ਪਿਆਰ ਦਿੱਤਾ, ਕਹਿਣ ਲੱਗਾ ਅੱਜ ਮੇਰੇ ਜ਼ਿੰਦਗੀ ਵਿੱਚ ਇੱਕ ਗਲਤੀ ਹੈ, ਬੁਢੇਪੇ ਨੇ ਕਰਾਈ, ਪਹਿਲੀ ਵਾਰੀ ਹੋਇਆ ਤੁਸੀਂ ਆਇਓ, ਮੈਂ ਉੱਠ ਕੇ ਮਿਲਿਆ ਨਹੀਂ, ਮੈਂ ਸਤਿਕਾਰ ਨਹੀਂ ਕੀਤਾ। ਇਹ ਉਹ ਲੋਕ ਸਨ ਜਿਨ੍ਹਾਂ ਨੇ ਸਤਿਕਾਰ ਅਤੇ ਅਦਬ ਦੁਆਰਾ ਗੁਰੂ ਕੋਲੋਂ ਕੁਝ ਲੱਭਿਆ। ਹੁਣ ਤਾਂ ਮੈਂ ਕੱਲ੍ਹ ਇਹ ਸੁਣ ਰਿਹਾ ਸੀ ਵੀ ਇਹ ਵੀ ਕੋਈ ਸਿਆਣੇ ਸੱਜਣ ਕਹਿੰਦੇ ਨੇ, ਕਹਿੰਦੇ ਆਉਣ ਵਾਲੇ 10 ਸਾਲਾਂ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਲੋੜ ਵੀ ਨਹੀਂ ਰਹਿਣੀ, ਮੋਬਾਈਲ ਵਿੱਚ ਗੁਰੂ ਗ੍ਰੰਥ ਸਾਹਿਬ ਹੈ ਹੀ ਨਾ, ਹੱਦ ਹੋ ਗਈ। ਕਹਿੰਦੇ ਵੀ ਸਮਾਂ ਆ ਜਾਏਗਾ, ਪਰ ਇਹ ਸਮਾਂ ਆਉਣਾ ਨਹੀਂ। ਇਹ ਬੜੇ ਆਏ ਨੇ ਅੱਜ ਤੋਂ ਪਹਿਲਾਂ ਗੁਰੂ ਕੀ ਮਰਿਆਦਾ ਨੂੰ ਪਲਟਾਉਣ ਵਾਲੇ, ਇਹ ਕਿਸੇ ਦੀ ਵਾਹ ਨਹੀਂ ਚੱਲਦੀ ਕਦੀ। ਇਸ ਕਰਕੇ ਰਾਏ ਬੁਲਾਰ ਨੇ ਕਿਹਾ ਮੈਂ ਅਦਬ ਨਹੀਂ ਕਰ ਸਕਿਆ। ਸਤਿਗੁਰਾਂ ਨੇ ਕਿਹਾ ਰਾਏ ਜੀ ਹੁਣ ਤੁਹਾਨੂੰ ਅਦਬ ਕਰਨ ਦੀ ਲੋੜ ਨਹੀਂ, ਕਿਉਂਕਿ ਜਿੱਥੇ ਮੈਂ ਹਾਂ ਉੱਥੇ ਤੁਸੀਂ ਹੋ, ਇੱਕੋ ਥਾਂ 'ਤੇ ਹੋ ਗਏ ਹਾਂ। ਅੱਜ ਉਹ ਦਿਨ ਆ ਗਿਆ ਹੈ। ਰਾਏ ਬੁਲਾਰ ਨੂੰ ਭੁੱਲ ਗਿਆ ਸੀ ਜਿਹੜਾ ਸਵਾਲ ਕੀਤਾ ਸੀ ਛਾਂ ਕਿਵੇਂ ਰੁਕਦੀ ਹੈ, ਸਤਿਗੁਰਾਂ ਨੂੰ ਯਾਦ ਸੀ। ਕਹਿੰਦੇ ਰਾਏ ਬੁਲਾਰ ਦੱਸ ਤੁਸੀਂ ਕਿਹਾ ਸੀ ਛਾਂ ਕਿਵੇਂ ਰੁਕਦੀ ਹੈ। ਬਾਂਹ ਫੜੀ ਅੰਦਰ ਸਰੀਰ ਤੋਂ ਬਾਹਰ ਕਰ ਦਿੱਤਾ, ਸ਼ਬਦ ਨਾਲ ਜੋੜ ਦਿੱਤਾ। ਦੇਹ ਤੋਂ ਜਦੋਂ ਬਾਹਰ ਸੁਰਤ ਨਿਕਲੀ, ਸ਼ਬਦ ਨਾਲ ਜੁੜੀ, ਅੰਦਰ ਇੰਜ ਲੱਗਦਾ ਜਿਵੇਂ ਸਾਰੀਆਂ ਚੀਜ਼ਾਂ ਰੁਕ ਗਈਆਂ ਨੇ। ਹਜ਼ੂਰ ਕਹਿੰਦੇ ਵੇਖ ਸੂਰਜ ਚੱਲਦਾ, ਕਹਿੰਦੇ ਨਹੀਂ ਕੁਝ ਨਹੀਂ ਚੱਲਦਾ। ਛਾਂ ਤੁਰਦੀ ਹੈ, ਕਹਿੰਦੇ ਨਹੀਂ ਤੁਰਦੀ। ਸਮਾਂ ਲੰਘਦਾ ਪਿਆ, ਕਹਿੰਦੇ ਮਹਾਰਾਜ ਕੁਝ ਨਹੀਂ ਚੱਲਦਾ, ਸਭ ਕੁਝ ਰੁਕ ਗਿਆ। ਉਸ ਦਿਨ ਰਾਏ ਬੁਲਾਰ ਨੂੰ ਰਹਾਓ ਦੇ ਤੁਕ ਦੇ ਅਰਥ ਪਤਾ ਲੱਗੇ। ਰਹਾਓ ਕੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ? ਰਹਾਓ ਦੇ ਕੀ ਅਰਥ ਨੇ? ਭਾਵੇਂ ਵਿਦਵਤਾ ਦੇ ਤੌਰ 'ਤੇ ਕਿਹਾ ਗਿਆ ਕਿ ਜਿੱਥੇ ਸ਼ਬਦ ਦਾ ਕੇਂਦਰੀ ਧੁਰਾ ਹੁੰਦਾ, ਮੈਂ ਆਹ ਸ਼ਬਦ ਪੜ੍ਹਿਆ ਅਤੇ ਇੱਕੋ ਤੁਕ 'ਤੇ ਮੈਂ ਬੇਨਤੀ ਕਰ ਰਿਹਾ, ਚਤੁਰ ਦਿਸ਼ਾ ਕੀਨੋ ਬਲ ਆਪਣਾ, ਇਹਦੀ ਇੱਕੋ ਤੁਕ ਆਉਂਦੀ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਇਆ ਗੁਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ ਰਹਾਓ। ਸ਼ਬਦਾਂ ਵਿੱਚ ਰਹਾਓ ਕਿਉਂ ਹੈ? ਜੇ ਤਾਂ ਵਿਦਵਤਾ ਨਾਲ ਵੇਖੋ ਤਾਂ ਰਹਾਓ ਦੇ ਅਰਥ ਨੇ ਇੱਥੇ ਕੇਂਦਰ ਹੈ ਸ਼ਬਦ ਦਾ, ਇੱਥੋਂ ਅਰਥ ਲੱਭੋ। ਪਰ ਅਸਲ ਵਿੱਚ ਸ਼ਬਦ ਵਿੱਚ ਰਹਾਓ ਦੇ ਅਰਥ ਨੇ ਠਹਿਰ ਜਾਓ, ਰੁਕ ਜਾਓ, ਖੜ੍ਹੇ ਹੋ ਜਾਓ। ਇਹਦੇ ਅਰਥ ਨੇ ਵੀ ਗੁਰਸਿੱਖਾ ਜੇ ਤੂੰ ਕਿਸੇ ਵੀ ਸ਼ਬਦ ਨੂੰ ਜ਼ਿੰਦਗੀ ਵਿੱਚ ਕਮਾ ਲਏਗਾ ਤਾਂ ਤੇਰੀ ਜ਼ਿੰਦਗੀ ਰਹਾਓ ਬਣ ਜਾਏਗੀ, ਤੇਰੀ ਜ਼ਿੰਦਗੀ ਰੁਕ ਜਾਏਗੀ, ਤੇਰੀ ਜ਼ਿੰਦਗੀ ਨੂੰ ਮੌਤ ਨਹੀਂ ਖਾ ਸਕੇਗੀ। ਕਿਉਂਕਿ ਮੌਤ ਉਹਨਾਂ ਨੂੰ ਖਾਂਦੀ ਹੈ ਜਿਹੜੀਆਂ ਚੀਜ਼ਾਂ ਤੁਰਦੀਆਂ ਨੇ, ਜਿਹੜੀਆਂ ਚੀਜ਼ਾਂ ਰੁਕ ਜਾਂਦੀਆਂ ਨੇ ਉਹਦੇ ਚਰਨਾਂ ਵਿੱਚ ਲੀਨ ਹੋ ਜਾਂਦੀਆਂ, ਮੌਤ ਉਹਨਾਂ ਤੱਕ ਜਾ ਹੀ ਨਹੀਂ ਸਕਦੀ। ਸਭ ਕੁਝ ਖਲੋ ਗਿਆ ਹੈ ਅਤੇ ਸਤਿਗੁਰਾਂ ਨੇ ਕਿਹਾ ਰਾਏ ਬੁਲਾਰ ਜੀ ਹੁਣ ਵੇਖੋ ਰੁੱਖ ਦੀ ਛਾਂ ਕਿਵੇਂ ਰੁਕਦੀ ਹੈ। ਕਹਿਣ ਲੱਗੇ ਮਹਾਰਾਜ ਬਿਲਕੁਲ ਪਤਾ ਲੱਗ ਗਿਆ ਛਾਂ ਕਿਵੇਂ ਰੁਕੀ ਸੀ ਪਹਿਲੇ ਦਿਨ ਤੁਹਾਡੀ, ਮੈਨੂੰ ਪਤਾ ਲੱਗ ਗਿਆ। ਇਸ ਕਰਕੇ ਕਈ ਵਾਰੀ ਦੁੱਖ ਵੀ ਆਉਂਦਾ ਜਦੋਂ ਕੁਝ ਕਹਿੰਦੇ ਨੇ ਛਾਂ ਨਹੀਂ ਸੀ ਰੁਕੀ, ਕਹਿੰਦੇ ਹੁਣ ਤਾਂ ਇੱਥੇ ਤੱਕ ਕਹਿਣ ਲੱਗ ਪਏ ਲੋਟਾ ਵੀ ਪਾਣੀ ਵਿੱਚ ਨਹੀਂ ਸੀ ਡਿੱਗਿਆ, ਪਰ ਪਤਾ ਨਹੀਂ ਫਿਰ ਹੋਇਆ ਕੀ ਸੀ, ਇਹ ਤਾਂ ਸਮਝ ਆਉਂਦੀ ਨਹੀਂ। ਇਹ ਅਸਲ ਵਿੱਚ ਸਾਨੂੰ ਕੀ ਸਮਝ ਆਉਣੀ ਹੈ, ਜਿੰਨਾ ਚਿਰ ਗੁਰੂ ਨਾ ਵਿਖਾਏ ਉਹਨਾਂ ਚਿਰ ਸਿੱਖ ਨੂੰ ਕਿੱਥੋਂ ਸਮਝ ਆ ਜਾਏਗੀ। ਸਾਨੂੰ ਸਮਝ ਤਾਂ ਆਉਣੀ ਹੈ, ਅਰਦਾਸ ਕਰੀਏ ਮਹਾਰਾਜ ਦਿਖਾਓ। ਅਤੇ ਮੈਂ ਰਾਏ ਬੁਲਾਰ 'ਤੇ ਕਿਰਪਾ ਹੋਈ, ਮੈਂ ਗੱਲ ਕਰ ਰਿਹਾ ਸੀ ਕਿ ਇਹਦੇ ਵਿੱਚ ਕਿੰਨੇ ਤਰੀਕੇ ਦੱਸੇ ਨੇ, ਚਤੁਰ ਦਿਸ਼ਾ ਕਿੰਨੋ ਬਲ ਆਪਣਾ। ਜਿਸ ਸਿੱਖ 'ਤੇ ਗੁਰੂ ਕਿਰਪਾ ਕਰਦਾ ਨਾ, ਉਹਨੂੰ ਵਿੱਚ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦੀ ਤਾਕਤ ਆਪਣੀ ਕ੍ਰਿਸ਼ਮਾ ਵਿਖਾ ਦਿੰਦਾ ਹੈ, ਉਹਨੂੰ ਵੇਖ ਕੇ ਫਿਰ ਉਹ ਪਰਤ ਕੇ ਪੁੱਛਦਾ ਨਹੀਂ ਕਿ ਮਹਾਰਾਜ ਤੁਹਾਡੇ ਵਿੱਚ ਤਾਕਤ ਹੈ ਵੇ ਕਿ ਨਹੀਂ। ਅਤੇ ਜਿਹਨੂੰ ਵਿਖਾਈ ਨਹੀਂ, ਸ਼ੰਕੇ ਤਾਂ ਆਪੇ ਉੱਠਣਗੇ ਨਾ, ਸ਼ੰਕੇ ਆਪੇ ਪੈਦਾ ਹੋਣਗੇ। ਇੱਕ ਹੋਰ ਮੈਂ ਘਟਨਾ ਕਵਾਂ ਛੋਟੀ ਜਿਹੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿੱਖ ਹੋਏ ਨੇ ਬਾਬੇ ਬੁੱਢੇ ਦੀ ਕੁਲ ਵਿੱਚੋਂ, ਗੁਰਬਖਸ਼ ਸਿੰਘ ਵੀ ਉਹਨਾਂ ਨੂੰ ਕਹਿੰਦੇ ਰਹੇ ਨੇ ਅਤੇ ਬਾਬਾ ਰਾਮ ਕੌਰ ਸਿੰਘ। ਵੇਖੋ ਇਹ ਸ਼ੰਕੇ ਜਿਹੜੇ ਨੇ ਕਈ ਵਾਰੀ ਉੱਚੀ ਥਾਂ 'ਤੇ ਜਾ ਕੇ ਵੀ ਆ ਜਾਂਦੇ ਨੇ। ਇੱਕ ਵਾਰੀ ਗੁਰੂ ਕਲਗੀਆਂ ਵਾਲੇ ਦੇ ਕੋਲ ਬੈਠੇ ਅਤੇ ਸਤਿਗੁਰੂ ਬਾਹਰ ਸਿੰਘਾਂ ਦੇ ਕੋਲੋਂ ਗੱਤਕਾ ਖਿਡਾ ਰਹੇ ਨੇ, ਸ਼ਸਤਰ ਵਿੱਦਿਆ ਪੈ ਦਿੰਦੇ ਨੇ, ਅਤੇ ਭਾਈ ਰਾਮ ਕੌਰ ਸਿੰਘ ਕੋਲ ਬੈਠੇ ਨੇ ਅਤੇ ਭਾਈ ਰਾਮ ਕੌਰ ਸਿੰਘ ਦਾ ਜਿਹੜਾ ਸਰੀਰ ਸੀ ਨਾ ਕਾਫੀ ਭਾਰਾ ਸੀ, ਤਕੜਾ ਸੀ, ਅਤੇ ਇਤਿਹਾਸ ਲਿਖਦਾ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਸਰੀਰ ਬਿਲਕੁਲ ਅਕਹਿਰਾ ਸੀ, ਪਤਲਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਸਰੀਰ ਬਾਰੇ ਜਿੰਨੇ ਵੀ ਕੁਝ ਲੇਖ ਮਿਲਦੇ ਨੇ ਉਹ ਇਹ ਦੱਸਦੇ ਨੇ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਰੀਰ ਬਿਲਕੁਲ ਪਤਲਾ ਸੀ ਅਤੇ ਫੁਰਤੀਲਾ ਬੜਾ ਸੀ। ਇੱਥੋਂ ਤੱਕ ਵੀ ਕਿਹਾ ਗਿਆ ਹੈ ਜਦੋਂ ਕਲਗੀਆਂ ਵਾਲੇ 'ਤੇ ਵਾਰ ਕੀਤਾ ਸੀ ਨਾ ਪਠਾਨ ਨੇ ਹਜ਼ੂਰ ਸਾਹਿਬ, ਅਤੇ ਉੱਥੇ ਬਹਾਦਰ ਸ਼ਾਹ ਦੇ ਕੋਲ ਇੱਕ ਅੰਗਰੇਜ਼ ਡਾਕਟਰ ਸੀ, ਉਹਨੇ ਉਹ ਭੇਜਿਆ ਸੀ ਜ਼ਖਮ ਸਿਉਣ ਵਾਸਤੇ। ਉਹਨੇ ਜ਼ਖਮ ਸੀਤੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ, ਅਤੇ ਪਿੱਛੇ ਜਿਹਾ ਇੱਕ ਸੱਜਣ ਲੁਧਿਆਣੇ ਤੋਂ ਲਾਹੌਰ ਗਏ ਸਨ, ਇਹ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਸੱਜਣ ਨੇ, ਉਹਨਾਂ ਮੈਨੂੰ ਦੱਸਿਆ ਕਹਿੰਦੇ ਉੱਥੇ ਲਾਹੌਰ ਮੈਨੂੰ ਕਿਸੇ ਦੱਸਿਆ ਵੀ ਜਿਹੜੇ ਡਾਕਟਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜ਼ਖਮ ਸੀਤੇ ਸਨ ਉਹਦੀ ਇੱਕ ਇਬਾਰਤ ਉਹਦੀ ਇੱਕ ਲਿਖਤ ਇੱਥੇ ਕਿਤੇ ਪਈ ਹੋਈ ਹੈ, ਲੱਭ ਨਹੀਂ ਰਹੀ, ਜੋ ਉਹਨੇ ਜ਼ਖਮ ਸੀਣ ਤੋਂ ਬਾਅਦ ਲਿਖਿਆ ਸੀ। ਉਹ ਲਿਖਦਾ ਉਹ ਜਿਹੜਾ ਡਾਕਟਰ ਲਿਖਦਾ ਵੀ ਮੈਂ ਬੜੇ ਲੋਕਾਂ ਦੇ ਜ਼ਖਮ ਆਪਣੇ ਹੱਥਾਂ ਨਾਲ ਸੀਤੇ ਨੇ, ਪਰ ਕਹਿੰਦੇ ਸਿੱਖਾਂ ਦੇ ਗੁਰੂ ਦਾ ਜ਼ਖਮ ਬੜਾ ਅਜੀਬ ਸੀ, ਜਦੋਂ ਮੈਂ ਸਿਉਣ ਵਾਸਤੇ ਗਿਆ ਖੂਨ ਵਹਿ ਰਿਹਾ ਸੀ ਵੱਖੀ ਵਿੱਚੋਂ, ਪਰ ਕਹਿੰਦੇ ਮੈਂ ਇੱਕ ਪਾਸੇ ਜ਼ਖਮ ਵੱਲ ਵਹਿੰਦਾ ਸੀ, ਇੱਕ ਪਾਸੇ ਗੁਰੂ ਦੇ ਚਿਹਰੇ ਵੱਲ, ਕਹਿੰਦੇ ਉਸ ਚਿਹਰੇ ਨੂੰ ਪਤਾ ਵੀ ਨਹੀਂ ਸੀ ਇੱਥੇ ਜ਼ਖਮ ਲੱਗਾ ਵੀ ਹੋਇਆ ਕਿ ਨਹੀਂ। ਕਹਿੰਦੇ ਮੈਂ ਫਿਰ ਉਹਨੂੰ ਸਾਫ਼ ਕਰਕੇ ਨਾ ਜਦੋਂ ਸਿਉਣਾ ਸ਼ੁਰੂ ਕੀਤਾ, ਪਹਿਲੀ ਗੱਲ ਤਾਂ ਉਹਦੀ ਚਮੜੀ ਏਡੀ ਮੁਲਾਇਮ ਸੀ ਵੀ ਜੇ ਮੈਂ ਉਹਨੂੰ ਖਿੱਚਦਾ ਸਾਂ ਤਾਂ ਟੁੱਟਦੀ ਨਹੀਂ ਸੀ, ਧਾਗਾ ਬਣ ਜਾਂਦੀ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਮਾਸ ਦੀ ਚਮੜੀ ਜਿਹੜੀ ਮਸਲ ਜਿਹੜੇ ਸਨ। ਦੂਜੀ ਗੱਲ, ਹੁਣ ਉਹਨੂੰ ਪਤਾ ਨਹੀਂ ਸੀ, ਉਹ ਤਾਂ ਸੰਸਾਰੀ ਬੰਦਾ ਸੀ, ਨਾਮ ਕੀ ਹੁੰਦਾ ਅਤੇ ਅਭਿਆਸ ਕੀ ਹੁੰਦਾ ਅਤੇ ਸਵਾਦ ਕੀ ਹੁੰਦਾ। ਕਹਿੰਦਾ ਇੱਕ ਉਹ ਹੋਰ ਲਿਖਦਾ ਵੀ ਜਦੋਂ ਮੈਂ ਉਸ ਮਾਸ ਨੂੰ ਇਸ ਤਰ੍ਹਾਂ ਉਂਗਲ ਲਾਉਂਦਾ ਸੀ ਨਾ, ਪਤਾ ਨਹੀਂ ਕੀ ਅਜੀਬ ਜਿਹਾ ਸਵਾਦ ਉਸ ਦੇ ਵਿੱਚੋਂ ਮੇਰੇ ਹੱਥ ਨੂੰ ਚੜ੍ਹ ਕੇ ਅਤੇ ਮੇਰੇ ਦਿਮਾਗ ਤੱਕ ਆਉਂਦਾ ਸੀ, ਮੇਰਾ ਸਰੀਰ ਸਾਰਾ ਰਸ ਨਾਲ ਭਰਿਆ ਜਾਂਦਾ ਸੀ। ਇਹ ਉਹ ਆਪ ਲਿਖਦਾ, ਉਹ ਕਿੰਨਾ ਭਾਗਸ਼ਾਲੀ ਵਿਅਕਤੀ ਹੋਵੇਗਾ। ਇਹ ਗੁਰੂ ਦਾ ਸਰੀਰ ਕਹਿ ਰਹੇ ਅਤੇ ਮੈਂ ਗੱਲ ਕਰ ਰਿਹਾ ਵੀ ਕਈਆਂ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਸਰੀਰ ਬਾਰੇ ਇਹ ਕੁਝ ਚੀਜ਼ਾਂ ਸੀਨੇ ਬਸੀਨੇ ਨੇ, ਕਾਗਜ਼ਾਂ ਵਿੱਚ ਨਹੀਂ ਆਉਂਦੀਆਂ। ਕਈਆਂ ਇਹ ਵੀ ਲਿਖਿਆ ਵੀ ਜਦੋਂ ਹਜ਼ੂਰ ਮੈਦਾਨੇ ਜੰਗ ਵਿੱਚ ਜਾਂਦੇ ਸਨ ਅਤੇ ਉਹਨਾਂ ਦਾ ਸਰੀਰ ਇਸ ਤਰ੍ਹਾਂ ਹੋ ਜਾਂਦਾ ਸੀ ਜਿਵੇਂ ਮਾਸ ਦਾ ਹੁੰਦਾ, ਬਿਲਕੁਲ ਇਸ ਤਰ੍ਹਾਂ ਵਲ ਖਾ ਜਾਂਦਾ ਸੀ ਜਦੋਂ ਤੀਰ ਗੋਲੀ ਕੋਲੋਂ ਲੰਘਦਾ ਸੀ ਨਾ ਆਪਣੇ ਆਪ ਨੂੰ ਬਚਾਉਣ ਲਈ, ਇਸ ਤਰ੍ਹਾਂ ਵਲਾ ਪੈ ਜਾਂਦਾ ਸੀ ਉਹਨਾਂ ਦੇ ਸਰੀਰ ਨੂੰ। ਜਾਂ ਕਿਸੇ ਨੇ ਪਿਆਰ ਵਿੱਚ ਇਹ ਵੀ ਕਿਹਾ ਕਿ ਹਜ਼ੂਰ ਦੇ ਕੇਸਾਂ ਦੇ ਕਦੀ ਕਿਸੇ ਦਰਸ਼ਨ ਨਹੀਂ ਸਨ ਕੀਤੇ। ਅਤੇ ਉਸ ਤੋਂ ਅੱਗੇ ਹੋਰ ਲਿਖਣ ਵਾਲੇ ਗੱਲ ਕਹਿੰਦੇ ਜਾਂ ਦੱਸਣ ਵਾਲੇ ਕਿ ਉਹਨਾਂ ਦੇ ਜਿਹੜੇ ਕੇਸ ਸਨ ਸਿਰਫ ਉਸ ਵਕਤ ਵੇਖੇ ਗਏ ਜਦੋਂ ਉਹਨਾਂ ਨੂੰ ਮਾਛੀਵਾੜੇ ਤੋਂ ਲੈ ਕੇ ਉੱਚ ਦੇ ਪੀਰ ਬਣ ਕੇ ਨਿਕਲਣਾ ਪਿਆ। ਤੁਸੀਂ ਇੱਕ ਤਸਵੀਰ ਵੇਖੀ ਹੋਵੇਗੀ। ਪਰ ਕਹਿੰਦੇ ਵੀ ਸਤਿਗੁਰਾਂ ਦੇ ਕੇਸ ਪਤਲੇ ਅਤੇ ਲੰਬੇ ਬਹੁਤ ਸਨ, ਉਹਨਾਂ ਦੇ ਕੇਸਾਂ ਦੇ ਦਰਸ਼ਨ ਤਾਂ ਕਿਸੇ ਨਹੀਂ ਸਨ ਕੀਤੇ ਕਿਉਂਕਿ ਉਹ ਤਕਰੀਬਨ ਜਦੋਂ ਕੇਸੀ ਇਸ਼ਨਾਨ ਕਰਦੇ ਸਨ ਉਹ ਸਵੇਰੇ 2 ਵਜੇ ਕਰਦੇ, ਅਤੇ 2 ਵਜੇ ਕਰਕੇ ਅੱਜ ਵੀ ਤੁਸੀਂ ਜਾਓਗੇ ਆਨੰਦਗੜ੍ਹ ਸਾਹਿਬ ਕਿਲ੍ਹਾ ਹੈ ਉਹਦੀ ਬਾਈ ਜਿਹੜੀ ਹੈ ਚੌੜੀ ਬੜੀ ਹੈ, ਉਹਦੇ ਉੱਤੇ ਕਈ ਵਾਰੀ ਬੰਦਾ ਭਾਵੇਂ ਤੁਰੇ ਆਰਾਮ ਨਾਲ ਜਾਂ ਬੈਠਾ ਰਹੇ, ਬੜੀ ਖੁੱਲ੍ਹੀ ਹੈ, 3-4 ਫੁੱਟ ਦੀ ਬਾਈ ਕੰਧ ਹੈ। ਕਹਿੰਦੇ ਵੀ ਅੰਮ੍ਰਿਤ ਵੇਲੇ ਹਜ਼ੂਰ ਕੇਸੀ ਇਸ਼ਨਾਨ ਕਰਕੇ ਆਪਣੇ ਕੇਸ ਪਿੱਛੇ ਨੂੰ ਸੁੱਟ ਕੇ, ਅਤੇ ਜਦੋਂ ਪਿੱਛੇ ਸਿੱਟਦੇ ਸਨ ਉਹਨਾਂ ਦੇ ਕੇਸ ਉਹਨਾਂ ਦੀਆਂ ਪਿੰਨੀਆਂ ਤੱਕ ਜਾਂਦੇ ਸਨ, ਇੰਨੇ ਲੰਬੇ ਸਨ। ਔਰ ਉਸ ਕੰਧ ਦੇ ਉੱਤੇ ਨਾਲੇ ਕੇਸ ਹਰੇ ਕਰਦੇ ਸਨ ਅਤੇ ਨਾਲੇ ਨਿਤਨੇਮ ਕਰਿਆ ਕਰਦੇ। ਉਹ ਉਹਨਾਂ ਦਾ ਇਹ ਹਵਾਲਾ ਦਿੰਦਾ ਹੈ ਉਹਨਾਂ ਦੇ ਸਰੀਰ ਦਾ। ਮੈਂ ਗੱਲ ਕਰ ਰਿਹਾ ਸੀ ਕਿ ਸਤਿਗੁਰਾਂ ਦੇ ਸਰੀਰ ਦੀ ਜਿਹੜੀ ਘਟਨਾ ਹੈ ਉਹ ਪਤਲਾ ਸੀ, ਇਕਹਿਰਾ ਸੀ, ਅਤੇ ਭਾਈ ਰਾਮ ਕੌਰ ਸਿੰਘ ਉੱਥੇ ਬੈਠੇ ਨੇ, ਸਿੰਘ ਜਿਹੜੇ ਨੇ ਸ਼ਸਤਰਾਂ ਦਾ ਅਭਿਆਸ ਪੈ ਕਰਦੇ ਨੇ, ਅਤੇ ਭਾਈ ਰਾਮ ਕੌਰ ਸਿੰਘ ਜੀ ਤਕੜੇ ਸਨ ਸਰੀਰ ਦੇ, ਉਹਨਾਂ ਦੇ ਮਨ ਵਿੱਚ ਨਾ ਇੱਕ ਖਿਆਲ ਆ ਗਿਆ ਵੀ ਗੁਰੂ ਗੋਬਿੰਦ ਸਿੰਘ ਨੇ ਕੰਮ ਤਾਂ ਸ਼ੁਰੂ ਕਰ ਲਿਆ ਹੈ, ਹਥਿਆਰਾਂ ਵਾਲਾ ਤਲਵਾਰਾਂ ਵਾਲਾ ਇਹ ਕੰਮ ਤਾਂ ਸ਼ੁਰੂ ਕਰ ਲਿਆ, ਅਤੇ ਟੱਕਰ ਬੜੀ ਵੱਡੀ, ਔਰੰਗਜ਼ੇਬ ਛੋਟਾ ਬਾਦਸ਼ਾਹ ਨਹੀਂ ਹੈ, ਅਸੀਂ ਆਮ ਬੰਦੇ ਹਾਂ, ਖਿਆਲ ਆਉਂਦਾ ਨਾ ਜਦੋਂ ਕੰਮ ਸ਼ੁਰੂ ਹੋਵੇ। ਮਨ ਵਿੱਚ ਸ਼ੰਕਾ ਆਇਆ ਵੀ ਕਿਵੇਂ ਮੁਕਾਬਲਾ ਕਰਾਂਗੇ, ਅਤੇ ਨਾਲੇ ਉਹਨੇ ਇਹ ਵੀ ਸੁਣਿਆ ਸੀ ਵੀ ਇਹਨਾਂ ਦੇ ਦਾਦੇ ਜਿਹੜੇ ਸਨ ਗੁਰੂ ਹਰਗੋਬਿੰਦ ਸਾਹਿਬ ਉਹ ਤਾਂ ਸਰੀਰ ਬੜਾ ਭਾਰਾ ਸੀ ਉਹਨਾਂ ਦਾ, ਦਲ ਭੰਜਨ ਗੁਰ ਸੂਰਮਾ ਵੱਢ ਜੋਧਾ ਵਪਾਰ ਉਪਕਾਰੀ, ਕਈਆਂ ਨੇ ਲਿਖਿਆ ਵੀ 2 ਕੁਇੰਟਲ ਵਜ਼ਨ ਸੀ ਉਹਨਾਂ ਦਾ, ਘੋੜਾ ਵਜ਼ਨ ਨਹੀਂ ਸੀ ਚੁੱਕਦਾ, ਅਤੇ ਸਾਡੇ ਵਾਲੇ ਗੁਰੂ ਹੋਣ 'ਤੇ ਵਿਚਾਰੇ ਕਮਜ਼ੋਰ ਜਿਹੇ ਨੇ। ਸ਼ੰਕਾ ਆ ਗਿਆ, ਮੈਂ ਸ਼ੰਕੇ ਦੀ ਗੱਲ ਕਰ ਰਿਹਾ ਵੀ ਗੁਰੂ ਗੋਬਿੰਦ ਸਿੰਘ ਦਾ ਸਰੀਰ 'ਤੇ ਕਹਿਰਾ ਜਿਹਾ, ਅਤੇ ਭਾਈ ਸਾਹਿਬ ਮਨ ਵਿੱਚ ਕਈ ਵਾਰੀ ਇਹ ਵੀ ਖਿਆਲ ਕਰਦੇ ਵੀ ਆਪਾਂ ਕੋਈ ਇਹਨੂੰ ਸਮਾਨ ਪੰਜੀਰੀ ਬਣਾ ਕੇ ਖਵਾਈਏ, ਥੋੜ੍ਹੇ ਜਿਹੇ ਤਕੜੇ ਹੋਣ, ਤਾਂ ਹੀ ਜੰਗ ਸ਼ੁਰੂ ਤਾਂ ਕਰਨ ਲੱਗੇ ਨੇ, ਅੱਗੋਂ ਬਣੇਗਾ ਕਿਵੇਂ, ਇਹ ਗੱਲਾਂ ਚੱਲ ਰਹੀਆਂ ਉਹਨਾਂ ਦੇ ਮਨ ਵਿੱਚ। ਸਤਿਗੁਰਾਂ ਨੇ ਪਾਸਾ ਪਰਤ ਕੇ ਵੇਖਿਆ, ਵੇਂਦੇ ਨੇ ਵੀ ਭਾਈ ਸਾਹਿਬ ਕੀ ਸੋਚਾਂ ਸੋਚੀ ਜਾਂਦੇ ਨੇ ਵੀ ਗੁਰੂ ਕਿਵੇਂ ਮੁਕਾਬਲਾ ਕਰੇਗਾ, ਸਰੀਰ 'ਤੇ ਹੌਲਾ ਹੈ ਬਿਲਕੁਲ, ਸ਼ੰਕਾ ਹੈ। ਸਤਿਗੁਰਾਂ ਨੇ ਉਸੇ ਵੇਲੇ ਭਾਈ ਦਇਆ ਸਿੰਘ ਨੂੰ ਬੁਲਾਇਆ, ਕਹਿਣ ਲੱਗੇ ਦਇਆ ਸਿੰਘ ਜੀ ਹਾਥੀ ਲਿਆਓ, ਅਸੀਂ ਸੈਰ ਕਰਨ ਜਾਣਾ। ਹਾਥੀ ਆ ਗਿਆ, ਹਾਥੀ ਬੈਠ ਗਿਆ, ਕਿਉਂਕਿ ਜਦੋਂ ਵੀ ਹਾਥੀ 'ਤੇ ਸਵਾਰ ਹੋਣਾ ਹੋਵੇ ਹਾਥੀ ਨੂੰ ਬਿਠਾਉਣਾ ਪੈਂਦਾ, ਉਹ ਬਹਿ ਜਾਂਦਾ, ਉਹ ਸਿਖਾਇਆ ਹੁੰਦਾ। ਹਾਥੀ ਬੈਠ ਗਿਆ ਅਤੇ ਸਤਿਗੁਰਾਂ ਨੇ ਹਾਥੀ ਦੇ ਹੌਦੇ ਨੂੰ ਹੱਥ ਪਾਇਆ ਉੱਤੇ ਚੜ੍ਹਨ ਵਾਸਤੇ, ਅਤੇ ਜਦੋਂ ਹਾਥੀ 'ਤੇ ਚੜ੍ਹਨਾ ਹੋਵੇ ਨਾ, ਨਾਲ ਜਾਂ ਕੋਈ ਚੀਜ਼ ਚਾਹੀਦੀ ਉੱਚੀ, ਜਾਂ ਕੋਈ ਬੰਦਾ ਖੜ੍ਹਾ ਹੋ ਜਾਏ ਜਿਹਦਾ ਸਹਾਰਾ ਲੈ ਕੇ ਬੰਦਾ ਉੱਤੇ ਚੜ੍ਹੇ। ਜਦੋਂ ਹਾਥੀ ਬੈਠਾ ਹੋਵੇ ਨਾ, ਅਤੇ ਸਤਿਗੁਰੂ ਜਦੋਂ ਬੈਠੇ ਨਾ, ਹਾਥੀ ਬੈਠ ਗਿਆ ਅਤੇ ਹਜ਼ੂਰ ਚੜ੍ਹਨ ਲੱਗੇ, ਅਤੇ ਇੱਕ ਸਿੱਖ ਝਟਪਟ ਰੋਜ਼ ਵਾਂਗੂ ਆ ਗਿਆ ਵੀ ਮੈਂ ਖੜ੍ਹਾ ਹੋ ਜਾਂਦਾ, ਮੇਰੇ ਮੋਢੇ ਨੂੰ ਹੱਥ ਪਾ ਲੈਣਗੇ ਅਤੇ ਮੋਢੇ ਨੂੰ ਹੱਥ ਪਾ ਕੇ ਉੱਤੇ ਚੜ੍ਹ ਜਾਣਗੇ। ਹਜ਼ੂਰ ਕਹਿੰਦੇ ਨਹੀਂ, ਸਿੱਖਾ ਤੂੰ ਰਹਿਣ ਦੇ। ਭਾਈ ਸਾਹਿਬ ਭਾਈ ਰਾਮ ਕੌਰ ਸਿੰਘ ਨੂੰ ਬੁਲਾ ਕੇ ਲਿਆ, ਉਹਨਾਂ ਨੂੰ ਕਹਿ ਮੈਨੂੰ ਸਹਾਰਾ ਦੇਣ। ਸ਼ੰਕਾ ਸੀ ਅੰਦਰ, ਸ਼ੰਕਾ ਗੁਰੂ ਕਦੀ ਬਰਦਾਸ਼ਤ ਨਹੀਂ ਕਰੇਗਾ। ਭਾਈ ਰਾਮ ਕੌਰ ਸਿੰਘ, ਅਤੇ ਫਿਰ ਵੀ ਵੇਖੋ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਵੀ ਮੈਂ ਅੱਗੇ ਹੁੰਦਾ, ਮੇਰਾ ਸਰੀਰ ਤਕੜਾ ਹੈ, ਮੈਂ ਬੜੀ ਗਹਿਰੀ ਹੈ। ਜਦੋਂ ਅੱਗੇ ਹੋਏ ਨਾ, ਅਤੇ ਸਤਿਗੁਰਾਂ ਨੇ ਇਸ ਤਰ੍ਹਾਂ ਹੱਥ ਰੱਖਿਆ ਉੱਤੇ, ਅਜੇ ਦੋ ਪੋਟੇ ਰੱਖੇ ਸਨ, ਭਾਈ ਰਾਮ ਕੌਰ ਸਿੰਘ ਨੂੰ ਪ੍ਰਤੀਤ ਹੋਇਆ ਮੇਰੇ ਉੱਤੇ ਪਤਾ ਨਹੀਂ ਕਿੰਨੇ ਕੁ ਪਰਬਤਾਂ ਦਾ ਵਜਨ ਪੈ ਗਿਆ। ਸਰੀਰ ਉਸੇ ਵੇਲੇ ਜ਼ਮੀਨ ਵਿੱਚ ਧਸਣ ਨੂੰ ਹੋ ਗਿਆ, ਇੱਕਦਮ ਝੁੱਕ ਗਏ ਥੱਲੇ, ਭਾਰ ਨਹੀਂ ਸਹਿਆ ਗਿਆ ਦੋ ਉਂਗਲਾਂ ਦਾ। ਅਤੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਬਚਨ ਕਿਹਾ, ਭਾਈ ਸਾਹਿਬ ਤੁਸੀਂ ਤਾਂ ਤਕੜੇ ਬੜੇ ਹੋ, ਤਕੜੇ ਹੋਵੋ, ਵਜਨ ਸਭੋ। ਕਹਿਣ ਲੱਗੇ ਨਹੀਂ ਮਹਾਰਾਜ, ਤੁਹਾਡਾ ਵਜਨ ਮੈਨੂੰ ਹੋਸ਼ ਆ ਗਈ, ਤੁਹਾਡਾ ਵਜਨ ਨਹੀਂ ਮੈਂ ਸਹਿ ਸਕਦਾ। ਹਜ਼ੂਰ ਕਹਿੰਦੇ ਭਾਈ ਸਾਹਿਬ ਜੀ ਅਜੇ ਤਾਂ ਦੋ ਉਂਗਲਾਂ ਟਿਕੀਆਂ ਨੇ, ਬਾਕੀ ਤਾਂ ਅਜੇ ਸਾਰਾ ਗੁਰੂ ਗੋਬਿੰਦ ਸਿੰਘ ਰਹਿੰਦਾ ਹੈ, ਫਿਰ ਕਿਵੇਂ ਵਰਤੇਗੀ। ਇਸ ਲਈ ਅਸੀਂ ਜਿਹੜੇ ਲੋਕ ਗੁਰੂ ਨੂੰ ਤੋਲਣ ਲੱਗ ਪਏ ਨਾ, ਅਜੇ ਉਂਗਲ ਇੱਕ ਵੀ ਨਹੀਂ ਵੇਖੀ। ਜਿੱਦਣ ਆਪਣੀ ਗੁਰੂ ਨੇ ਉਂਗਲ ਵਰਤ ਲਈ ਨਾ, ਪਰਤ ਕੇ ਦਿਸਣਾ ਕੁਝ ਵੀ ਨਹੀਂ ਹੈ। ਇੱਥੇ ਵੱਡੇ ਵੱਡੇ ਆਏ ਨੇ, ਇਸ ਲਈ ਸਾਨੂੰ ਸੁਮਤ ਵਿੱਚ ਰਹਿਣਾ ਚਾਹੀਦਾ, ਭੈ ਵਿੱਚ। ਚਤੁਰ ਦਿਸ਼ਾ ਕਿਨੋ ਬਲ ਆਪਣਾ, ਗੁਰੂ ਉਹਨਾਂ ਸਿੱਖਾਂ ਨੂੰ ਆਪਣਾ ਬਲ ਵਿਖਾ ਦਿੰਦਾ ਹੈ ਜਿਨ੍ਹਾਂ 'ਤੇ ਉਹਨੇ ਰਹਿਮਤ ਕਰਨੀ ਹੁੰਦੀ ਹੈ। ਸਿਰ ਉੱਪਰ ਕਰ ਧਾਰਿਓ, ਅਤੇ ਕਈਆਂ 'ਤੇ ਕਿਰਪਾ ਸਿਰ 'ਤੇ ਹੱਥ ਰੱਖ ਕੇ ਕਰ ਦਿੰਦਾ। ਚਤੁਰ ਦਿਸ਼ਾ ਕਿਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਣ ਕਿਨੋ, ਕਿਰਪਾ ਕਟਾਖ ਦਾ ਅਰਥ ਹੈ ਮਿਹਰ ਭਰੀ ਨਜ਼ਰ ਭਰ ਕੇ ਕਈਆਂ ਨੂੰ ਤਾਰ ਦਿੰਦਾ ਹੈ। ਦਾਸ ਕਾ ਦੁੱਖ ਬਿਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ, ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ ਇਹ ਸੁਖ ਮੰਗੈ, ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੇ। ਇਸ ਲਈ ਸਤਿਗੁਰਾਂ ਦੇ ਚਰਨਾਂ ਵਿੱਚੋਂ ਦੋਵੇਂ ਦਾਤਾਂ ਆਪਣੇ ਲੋਭ ਕੋ ਕਿਨੋ ਮੀਤ, ਸਗਲ ਪਦਾਰਥ ਮੁਕਤ ਪਦ ਦੀਤ, ਮੁਕਤੀ ਦਾ ਪਦ ਮੁਕਤੀ ਦੀ ਅਵਸਥਾ ਨਾਮ ਵਿੱਚੋਂ ਆਉਂਦੀ। ਆਓ ਜਿੱਥੇ ਇੰਨਾ ਚਿਰ ਬੈਠੇ ਹੋ, ਦੋ ਮਿੰਟ ਵਾਸਤੇ ਨਾਮ ਜਪੀਏ, ਸਾਰੇ ਸਾਰੇ ਇਕਾਗਰ ਚਿੱਤ ਹੋ ਕੇ ਚੌਂਕੜਾ ਮਾਰ ਕੇ ਬੈਠੋ, ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ। ਕੋਈ ਵੀ ਰਸਨਾ ਖਾਲੀ ਨਹੀਂ ਰਹਿਣੀ ਚਾਹੀਦੀ, ਸਾਰਿਆਂ ਨੇ ਬੋਲਣਾ ਹੈ। ਵਾਹਿਗੁਰੂ 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 ਵਾਹਿਗੁਰੂ, 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 ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਸੋ ਸਤ ਸੰਗਤ ਜੀ, ਇੰਨਾ ਸਮਾਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਈਆਂ, ਆਪ ਜੀ ਬਖਸ਼ਣਯੋਗ ਗੁਰੂ ਸਾਹਿਬ ਬਖਸ਼ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।